ಸತ್ನಾಮ ಶ್ರೀ ವಾಹಿಗುರು ಸಾಹಿಬ್ ಜೀ ಬಿಲಾವಲ ಮೊಹಲ್ಲಾ ಚೌಥಾ ಮೈ ಮನ ತನ ಪ್ರೇಮ ಅಗಮ ಠಾಕುರ ಕಾ ಖಿನ ಖಿನ ಸರ್ದಾ ಮನ ಬಹುತ ಉಠೈಯಾ ಗೋರ ದೇಖೆ ಸರ್ದಾ ಮನ ಪೂರೀ ಜ್ಯೋ ಚಾತ್ರಿಕ ಪ್ರಯೋ ಪ್ರಯೋ ಬೂಂದ ಮುಖ ಪೈಯಾ ಮನ ತನ ಪ್ರೇಮ ಅಗಮ ಠಾಕುರ ಕಾ ಖಿನ ಖಿನ ಸರ್ದಾ ಮನ ಬಹುತ ಉಠೈಯಾ ಗೋರ ದೇಖೆ ಸರ್ದಾ ಮನ ಪೂರೀ ಜ್ಯೋ ಚಾತ್ರಿಕ ಪ್ರಯೋ ಪ್ರಯೋ ಬೂಂದ ಮುಖ ಪೈಯಾ ವಾಹಿಗುರು ಜೀ ಕಾ ಖಾಲಸಾ ವಾಹಿಗುರು ಜೀ ಕೀ ಫತಿಹ
ಸತ್ಗುರೂ ಗ್ರೀಬ್ ನಿವಾಜ ಶ್ರೀ ಗುರು ಗ್ರಂಥ ಸಾಹಿಬ್ ಮಹಾರಾಜ ಜೀ ਦੀ ਬਖਸ਼ਿੰਦ ਹਜ਼ੂਰੀ ਅੰਦਰ ਗੁਰੂ ਪਾਤਸ਼ਾਹ ਜੀ ਦੀ ਨਿਵਾਜੀ ਹੋਈ ਧਰਤੀ ਤੇ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ ਸਿੱਖੀ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਦੀਨ ਦੁਨੀ ਦੇ ਮਾਲਕ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਆਦੇਸ਼ ਸਾਡੇ ਸਾਰਿਆਂ ਲਈ ਜਾਰੀ ਹੋਇਆ, ਜੋ ਫੁਰਮਾਨ ਸਤਿਗੁਰੂ ਜੀ ਨੇ ਸਾਡੇ ਲਈ ਜਾਰੀ ਕੀਤਾ, ਉਹਦੀ ਪਵਿੱਤਰ ਵਿਚਾਰ ਸਰਵਣ ਕਰਨ ਵਾਸਤੇ ਬੜੀ ਉਤਸੁਕਤਾ ਦੇ ਨਾਲ ਆਪ ਸਾਰੇ ਗੁਰਸਿੱਖ ਬੈਠੇ ਹੋ। ਜੋਦੜੀ ਕਰੀਏ ਮਹਾਰਾਜ ਜੀ ਸਮਾਪਤ ਦੇਣ, ਸਿਰ 'ਤੇ ਹੱਥ ਰੱਖਣ, ਸਾਨੂੰ ਸ਼ਬਦ ਦੀ ਸੋਝੀ ਬਖਸ਼ਣ। ਮਹਾਰਾਜ ਇਹ ਸੰਪੂਰਨ ਸ਼ਬਦ 8 ਪਦਿਆਂ ਦਾ ਸ਼ਬਦ ਹੈ। ਇਸ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਵੈਰਾਗ ਪ੍ਰਗਟ ਕੀਤਾ ਹੈ। ਹਰ ਮਿਲਣੈ ਨੂੰ ਮਨ ਲੋਚਦਾ, ਜਿਹਨੂੰ ਮਹਾਰਾਜ ਨੇ ਲੋਚਾ ਕਿਹਾ ਹੈ, ਪਿਆਸ ਕਿਹਾ ਹੈ, ਭੁੱਖ ਕਿਹਾ ਹੈ। ਦਰਸ ਤੇਰੇ ਕੀ ਪਿਆਸ ਮਨ ਲੱਗੀ, ਇਹ ਉਸ ਪਿਆਸ ਦਾ, ਉਸ ਲੋਚਾ ਦਾ ਜ਼ਿਕਰ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦੇ ਅੰਦਰ ਕੀਤਾ ਅਤੇ ਨਾਲ ਵੈਰਾਗ ਦੀ ਉਸ ਸਤਾ ਦੇ ਦਰਸ਼ਨ ਕਰਵਾ ਕੇ ਜਿੱਥੇ ਮਨ ਦਿਨ ਰਾਤ ਤੜਪਦਾ ਹੈ ਦਰਸ਼ਨਾਂ ਦੀ ਤਾਂਘ ਵਿੱਚ, ਮਿਲਾਪ ਵਾਸਤੇ, ਵਸਲ ਵਾਸਤੇ, ਜਿੱਥੇ ਮਨ ਦਿਨ ਰਾਤ ਵੈਰਾਗੀ ਹੋ ਕੇ ਪੁਕਾਰਾਂ ਕਰਦਾ, ਜਿੱਥੇ ਜ਼ਿੰਦਗੀ ਦੇ ਸਾਰੇ ਰਸ ਕਸ ਫੋਕੇ ਲੱਗਣ ਲੱਗ ਪੈਂਦੇ ਹੈ, ਵੈਰਾਗ ਦੀ ਉਹ ਸਤਾ, ਜੀਵਨ ਦੇ ਸਾਰੇ ਰਸ ਕਸ ਛੁੱਟ ਜਾਂਦੇ ਆ ਸਾਧ ਸੰਗਤ। ਵੇਖੋ, ਵੈਰਾਗ ਵੀ ਆਪਣੇ ਆਪ ਵਿੱਚ, ਮਿਲਣ ਦੀ ਤੜਪ ਵੀ ਆਪਣੇ ਆਪ ਵਿੱਚ ਕਿੰਨੇ ਕਮਾਲ ਦੀ ਅਵਸਥਾ ਹੈ ਕਿ ਜ਼ਿੰਦਗੀ ਦੀਆਂ ਵਾਸ਼ਨਾਵਾਂ ਮਰ ਜਾਂਦੀਆਂ, ਜ਼ਿੰਦਗੀ ਦੇ ਰਸ ਕਸ ਲੋਭ ਜੋ ਵੀ ਅੰਦਰ ਕਾਮਨਾਵਾਂ ਨੇ ਉਹ ਮਿਟ ਜਾਂਦੀਆਂ ਅਤੇ ਇੱਕੋ ਹੀ ਇੱਕ ਭੁੱਖ ਜਾਗ ਪੈਂਦੀ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ। ਬਾਕੀ ਸਭ ਕੁਝ ਚੇਤਾ ਹੀ ਭੁੱਲ ਗਿਆ, ਇਹ ਵੀ ਇੱਕ ਅਜੇ ਮਿਲਾਪ ਨਹੀਂ ਹੋਇਆ, ਅਜੇ ਵੈਰਾਗ ਜਾਗਿਆ, ਪਰ ਇਸ ਵੈਰਾਗ ਨੇ ਅੰਦਰ ਨੂੰ ਸ਼ੁੱਧ ਕਰ ਦਿੱਤਾ, ਧੋ ਕੇ ਰੱਖ ਦਿੱਤਾ, ਬਾਕੀ ਸਾਰੀ ਮਨਸਾ ਖਤਮ ਹੋ ਗਈ, ਇੱਕੋ ਇੱਕ ਦੀ ਭੁੱਖ ਜਾਗ ਪਈ। ਬਿਲਪ ਕਰੈ ਚਾਤ੍ਰਿਕ ਕੀ ਨਿਆਈ, ਬੰਬੀਹੇ ਵਾਂਗ, ਵੱਡਾ ਗੁਣ ਬੰਬੀਹੇ ਦਾ ਇਹ ਹੈ, ਚਾਤ੍ਰਿਕ ਦਾ ਇਹ ਹੈ ਕਿ ਦੁਨੀਆਂ ਦੇ ਉੱਤੇ ਤਿੰਨ ਹਿੱਸੇ ਪਾਣੀ ਹੈ ਧਰਤੀ 'ਤੇ, ਉਸ ਪਾਣੀ ਵੱਲ ਨਹੀਂ ਝਾਕਦਾ, ਉਹ ਇੱਕ ਬੂੰਦ ਵਾਸਤੇ ਤਰਸ ਰਿਹਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਨ੍ਹਾਂ ਨੂੰ ਅੰਦਰ ਲਲਕ ਲੱਗਦੀ ਹੈ ਬੰਬੀਹੇ ਵਾਂਗ, ਚਾਤਰ ਵਾਂਗ ਜਿਹੜੇ ਤੜਪਦੇ ਨੇ, ਵਿਰਾਗੀ ਹੁੰਦੇ ਨੇ, ਉਹ ਦਿਨ ਰਾਤ ਕੂਕਦੇ ਨੇ ਭਾਵੇਂ ਸੰਸਾਰ ਉੱਤੇ ਕਿੰਨਾ ਕੁਝ ਨਜ਼ਰ ਆਉਂਦਾ ਹੋਵੇ, ਉਹ ਆਪਣੀ ਪਿਆਸ ਬੁਝਾਉਣ ਵਾਸਤੇ ਇੱਕ ਬੂੰਦ ਨੂੰ ਤਰਸਦੇ, ਇੱਕ ਭੋਰੀ ਦਰਸ਼ਨ ਦੀ ਜੈ। ਜਿੱਥੇ ਇਹਨਾਂ ਸ਼ਬਦਾਂ ਦੇ ਅੰਦਰ ਸੱਚੇ ਪਾਤਸ਼ਾਹ ਜੀ ਨੇ ਵੈਰਾਗਮਈ ਅਵਸਥਾ ਨੂੰ ਬਿਆਨ ਕੀਤਾ, ਉੱਥੇ ਸਾਹਿਬ ਨੇ ਇੱਕ ਬੜੀ ਹੋਰ ਕਮਾਲ ਦੀ ਗੱਲ, ਉਸ ਵੈਰਾਗ ਦਾ ਹੱਲ ਕੀ ਹੈ, ਇਹ ਬਹੁਤ ਜ਼ਰੂਰੀ ਹੈ ਸਾਧ ਸੰਗਤ। ਤੜਪ ਤਾਂ ਮਹਿਸੂਸ ਹੋ ਜਾਏਗੀ, ਪਰ ਉਹ ਤੜਪ ਸ਼ਾਂਤ ਕਿਵੇਂ ਹੋਏਗੀ, ਉਹ ਤੜਪ ਬੁੱਝੇਗੀ ਕਿਵੇਂ ਸਾਧ ਸੰਗਤ। ਸੋ ਮਹਾਰਾਜ ਨੇ ਇਹ ਦੋਨੋਂ ਗੱਲਾਂ ਇਸ ਪਾਵਨ ਸ਼ਬਦ ਦੇ ਅੰਦਰ, ਹੁਕਮ ਦੇ ਅੰਦਰ ਸਾਡੇ ਸਮਕਸ਼ ਰੱਖੀਆਂ ਨੇ, ਅਸੀਂ ਉਹਨੂੰ ਗ੍ਰਹਿਣ ਕਰੀਏ। ਗੁਰਦੇਵ ਜੀ ਜੋ ਕਿਰਪਾ ਕਰ ਰਹੇ ਆ, ਔਰ ਜੋ ਹੀ ਕਰੀਏ ਵੀ ਉਹ ਸ਼ਬਦ, ਉਹ ਬਚਨ, ਉਸ ਸਿੱਖੀ ਦੀ ਸੋਝੀ ਸਿਧਾਂਤ ਸਾਡੇ ਹਿਰਦੇ ਦੇ ਅੰਦਰ ਵਸੇ, ਇੱਕ ਵਾਰ ਮਨ ਚਿੱਤ ਇਕਾਗਰ ਕਰਕੇ ਸੁਰਤ ਜੋੜ ਕੇ ਸਾਰੇ ਪ੍ਰੇਮ ਵਿੱਚ ਜਪਿਓ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਬਿਲਾਵਲ ਮੁਹੱਲਾ ਚੌਥਾ, ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ, ਖਿਨ ਖਿਨ ਸਰਦਾ ਮਨ ਬਹੁਤ ਉਠਈਆ।
ਇਹ ਤੜਪ ਹੈ, ਸ਼ਰਧਾ ਜਾਗੀ ਹੈ, ਪ੍ਰੇਮ ਲੱਗਿਆ, ਅਤੇ ਉਹ ਸ਼ਰਧਾ ਅੰਦਰ ਬਹੁਤ ਵੱਡੀ ਉਮੰਗ ਪੈਦਾ ਕਰ ਰਹੀ ਹੈ। ਉਮਕਿਉ ਹਿਉ ਮਿਲਣ ਪ੍ਰਭ ਤਾਈ, ਜਿਵੇਂ ਬਚਨ ਆਉਂਦਾ ਨਾ, ਉਮਾਹ ਪੈਦਾ ਹੋ ਰਿਹਾ, ਉਮੰਗ ਪੈਦਾ ਹੋ ਰਹੀ ਹੈ ਕਿ ਕਿਹੜੀ ਸੁਲੱਖਣੀ ਘੜੀ ਆਵੇ, ਕਿਹੜਾ ਪਲ ਆਵੇ ਜਦੋਂ ਮੈਨੂੰ ਵਸਲ ਪ੍ਰਾਪਤ ਹੋਵੇ। ਹੁਣ ਜਿਹੜੀ ਰਹਾਉ ਦੀ ਪੰਕਤੀ ਆ, ਉਹਦੇ ਵਿੱਚ ਸਾਹਿਬ ਨੇ ਬੜੀ ਦਇਆ ਕੀਤੀ, ਸਤਿਗੁਰ ਦਇਆ ਕਰੇ ਪ੍ਰਭ ਮਿਲੇ। ਜਿਹੜੀ ਮੈਂ ਅਰਜ਼ ਕਰ ਰਿਹਾ ਸੀ ਵੀ ਵੈਰਾਗ ਦਾ ਤਾਂ ਉਲੇਖ ਕੀਤਾ ਹੀ ਕੀਤਾ ਨਾ, ਨਾਲ ਮਹਾਰਾਜ ਕਹਿੰਦੇ ਵੀ ਇਹ ਸ਼ਾਂਤ ਕਿਵੇਂ ਹੋਵੇਗਾ, ਅੰਦਰ ਜਿਹੜੀ ਭੁੱਖ ਪਿਆਸ ਜਾਗੀ ਹੈ ਇਹ ਤ੍ਰਿਪਤ ਕਿਵੇਂ ਹੋਏਗੀ, ਜਦੋਂ ਸਤਿਗੁਰੂ ਤੁੱਠੇਗਾ। ਬਚਨ ਨੂੰ ਧਿਆਨ ਨਾਲ ਸੁਰਤ ਕਰਕੇ ਸਮਝਣ ਦਾ ਯਤਨ ਕਰਨਾ, ਮੈਂ ਮਨ ਤਨ ਪ੍ਰੇਮ। ਹੁਣ ਅਸੀਂ ਕਹਿੰਦੇ ਹਾਂ ਵੀ ਸਾਡਾ ਪ੍ਰੇਮ ਬੜਾ ਜੀ, ਸਾਡੇ ਪਰਿਵਾਰ ਨਾਲ ਪ੍ਰੇਮ ਹੈ, ਸਾਡੇ ਮਿੱਤਰਾਂ ਨਾਲ ਪ੍ਰੇਮ ਹੈ, ਧੀਆਂ ਪੁੱਤਰਾਂ ਨਾਲ ਪ੍ਰੇਮ ਹੈ, ਕਈ ਤਰ੍ਹਾਂ ਦਾ ਪ੍ਰੇਮ, ਰਿਸ਼ਤਿਆਂ ਦਾ ਪ੍ਰੇਮ ਹੈ, ਵਸਤਾਂ ਦਾ ਪ੍ਰੇਮ ਹੈ। ਹੁਣ ਸਾਰਾ ਪ੍ਰੇਮ ਦਾ ਤਾਣਾ ਬਾਣਾ ਕੀ ਹੈ, ਜੋ ਸਾਨੂੰ ਦਿਸ ਰਿਹਾ, ਉਸ ਪ੍ਰੇਮ ਵਿੱਚੋਂ ਹੌਕੇ ਵੀ ਲੈਂਦੇ ਹਾਂ ਅਸੀਂ, ਉਸ ਪ੍ਰੇਮ ਦੇ ਵਿੱਚ ਰੁਦਨ ਵੀ ਕਰਦੇ ਹਾਂ, ਹਾਏ ਪ੍ਰੇਮ ਟੁੱਟ ਗਿਆ, ਕਿਉਂਕਿ ਸਾਡਾ ਪ੍ਰੇਮ ਸਥੂਲ ਦਿਸਦੀਆਂ ਵਸਤਾਂ ਦਾ ਸੀ, ਅਤੇ ਜਦੋਂ ਉਹਦੇ 'ਤੇ ਸਾਡੀ ਪਕੜ ਮਜ਼ਬੂਤ ਨਹੀਂ ਹੋਈ, ਉਹ ਵਸਤਾਂ ਸਾਡੇ ਕਬਜ਼ੇ ਵਿੱਚ ਨਹੀਂ ਆਈਆਂ, ਅਸੀਂ ਆਪਣਾ ਅਧਿਕਾਰ ਨਹੀਂ ਜਮਾ ਸਕੇ, ਅਤੇ ਫਿਰ ਅਸੀਂ ਰੋਂਦੇ ਹਾਂ, ਪ੍ਰੇਮ ਟੁੱਟ ਗਿਆ। ਸਾਡੇ ਪ੍ਰੇਮ ਦੀ ਪਰਿਭਾਸ਼ਾ ਇੰਨੀ ਕੁ ਹੈ। ਇਸ ਸ਼ਬਦ ਦੀ ਬਹੁਤ ਦੁਰਵਰਤੋਂ ਹੋਈ ਸਾਧ ਸੰਗਤ, ਇਹ ਸ਼ਬਦ 'ਤੇ ਬੰਦਗੀ ਸੀ, ਇਬਾਦਤ ਸੀ, ਇਹ ਸ਼ਬਦ 'ਤੇ ਪਵਿੱਤਰ ਪਾਵਨ ਪੌੜੀ ਸੀ ਵਾਹਿਗੁਰੂ ਜੀ ਦੇ ਘਰ ਪਹੁੰਚਣ ਵਾਸਤੇ, ਜਿਹਨੂੰ ਕਲਗੀਧਰ ਪਿਤਾ ਜੀ ਕਹਿੰਦੇ ਨੇ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਪਰ ਇਸ ਪ੍ਰੇਮ ਦੀ ਵਿਆਖਿਆ ਸਾਡੀ ਛੋਟੀ ਬੁੱਧੀ ਨੇ ਕੀ ਸਮਝ ਲਈ, ਸਰੀਰਾਂ ਦਾ ਮੋਹ, ਵਾਸ਼ਨਾਵਾਂ ਦੀ ਭੁੱਖ। ਅੱਜ ਇਸ ਸ਼ਬਦ ਦੀ ਇੰਨੀ ਦੁਰਵਰਤੋਂ ਹੋ ਰਹੀ ਹੈ ਕਿ ਅਸੀਂ ਮਨੁੱਖੀ ਰਿਸ਼ਤੇ ਮਲੀਨ ਕਰਕੇ ਰੱਖ ਦਿੱਤੇ, ਪਲੀਤ ਕਰਕੇ ਰੱਖ ਦਿੱਤੇ, ਅਤੇ ਸਾਡਾ ਸਮਾਜ ਦਾ ਹਰ ਵਰਗ ਇਸ ਸ਼ਬਦ ਨੂੰ ਕਹਿ ਰਿਹਾ ਕਿ ਮੈਂ ਇਸ ਸ਼ਬਦ ਦਾ ਬੜਾ ਆਸ਼ਿਕ ਹਾਂ, ਇਹ ਲਵ ਹੈ, ਇਹ ਪ੍ਰੇਮ ਹੈ, ਇਹ ਪਿਆਰ ਹੈ। ਪਰ ਸਾਡੀ ਸੋਚ ਦੇ ਅੰਦਰ ਮੈਂ ਫਿਰ ਬੇਨਤੀ ਕਰ ਰਿਹਾ, ਇਹਦੇ ਤੋਂ ਥੋੜ੍ਹਾ ਜਿਹਾ ਉੱਪਰ ਉੱਠਣ ਦਾ ਯਤਨ ਕਰੀਏ, ਔਰ ਖਾਸ ਕਰਕੇ ਨੌਜਵਾਨ ਵਰਗ ਨੂੰ ਬੇਨਤੀ ਹੈ, ਸਾਰੀ ਕਾਇਨਾਤ ਨਾਲ ਪ੍ਰੇਮ ਕਰੀਏ, ਪ੍ਰਕਿਰਤੀ ਨਾਲ ਪ੍ਰੇਮ ਕਰੀਏ, ਜ਼ਰੇ ਜ਼ਰੇ ਕਣ ਕਣ ਦੇ ਨਾਲ ਪ੍ਰੇਮ ਕਰੀਏ, ਪਰ ਉਹ ਪ੍ਰੇਮ ਪਕੜ ਨਾ ਬਣੇ, ਉਹ ਪ੍ਰੇਮ ਕਬਜ਼ਾ ਨਾ ਬਣੇ, ਉਹ ਪ੍ਰੇਮ ਅਧਿਕਾਰ ਜਮਾਉਣ ਦਾ ਸਾਧਨ ਨਾ ਬਣੇ, ਉਸ ਪ੍ਰੇਮ ਵਿੱਚ ਇੰਨਾ ਤਿਆਗ ਹੋਵੇ ਵੀ ਜੇ ਆਪਣਾ ਨਿੱਜ ਵੀ ਤਿਆਗਣਾ ਪਵੇ ਤਾਂ ਸੌਦਾ ਮਹਿੰਗਾ ਨਾ ਜਾਪੇ, ਕਿਉਂਕਿ ਜਿਹੜੇ ਪ੍ਰੇਮ ਦੀ ਬਾਤ ਸਤਿਗੁਰੂ ਪਾਉਂਦੇ ਨੇ ਉਹ ਪ੍ਰੇਮ ਕਬਜ਼ਿਆਂ ਤੋਂ ਸ਼ੁਰੂ ਨਹੀਂ ਹੁੰਦਾ, ਉਹ ਪ੍ਰੇਮ ਤਿਆਗ ਤੋਂ ਸ਼ੁਰੂ ਹੁੰਦਾ। ਉਹਦੀ ਸ਼ਰਤੀ ਪਹਿਲੀ ਇਹ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮਿਲੀ। ਹੁਣ ਇੱਥੇ ਮਹਾਰਾਜ ਨੇ ਇੱਕ ਸ਼ਬਦ ਨਾਲ ਬੜਾ ਪਿਆਰਾ ਜਿਹਾ ਜੋੜਿਆ, ਇਹਨੂੰ ਸਮਝਣ ਦਾ ਯਤਨ ਕਰਿਓ। ਮੈਂ ਮਨ ਤਨ ਪ੍ਰੇਮ ਅਗੰਮ ਠਾਕੁਰ ਕਾ, ਅਗੰਮ ਸ਼ਬਦ ਦਾ ਅਰਥ ਹੈ ਜਿਹੜਾ ਮੇਰੀ ਪਕੜ ਵਿੱਚ ਨਹੀਂ ਆਉਂਦਾ, ਜਿਹੜਾ ਇੰਦਰੀਆਂ ਨਾਲ ਫੜਿਆ ਨਹੀਂ ਜਾਂਦਾ। ਸਾਡਾ ਪ੍ਰੇਮ ਕਿੱਥੋਂ ਸ਼ੁਰੂ ਹੁੰਦਾ? ਅੱਖਾਂ ਦੀ ਵਾਸ਼ਨਾ ਤੋਂ। ਸਾਡਾ ਪ੍ਰੇਮ ਸ਼ੁਰੂ ਕਿੱਥੋਂ ਹੁੰਦਾ? ਜੀਭ ਦੇ ਚਸਕਿਆਂ ਤੋਂ। ਸਾਡਾ ਪ੍ਰੇਮ ਕਿੱਥੋਂ ਸ਼ੁਰੂ ਹੁੰਦਾ? ਮਨ ਦੇ ਲੋਭ ਤੋਂ। ਸਾਡਾ ਪ੍ਰੇਮ ਸ਼ੁਰੂ ਕਿੱਥੋਂ ਹੁੰਦਾ? ਅੰਦਰ ਦੇ ਮੋਹ ਤੋਂ। ਅਤੇ ਅਸੀਂ ਉਸ ਮਲੀਨਤਾ ਨੂੰ ਪ੍ਰੇਮ ਸਮਝੀ ਬੈਠੇ ਹਾਂ। ਪ੍ਰੇਮ ਤੇ ਰੱਬ ਦਾ ਮਿਲਾਪ ਸੀ ਸਾਧ ਸੰਗਤ, ਜਿਹਨੂੰ ਅਸੀਂ ਅੱਜ ਆਪਣੀਆਂ ਵਾਸ਼ਨਾਵਾਂ ਨਾਲ, ਆਪਣੀ ਮੋਹ ਨਾਲ, ਆਪਣੀ ਲਾਲਸਾ ਨਾਲ ਮੈਲਿਆਂ ਕਰਕੇ ਰੱਖ ਦਿੱਤਾ। ਸੋ ਜਿਸ ਪ੍ਰੇਮ ਦੀ ਗੱਲ ਸਾਹਿਬ ਕਰ ਰਹੇ ਨੇ ਮਹਾਰਾਜ, ਕਹਿੰਦੇ ਮੈਂ ਇੰਦਰੀਆਂ ਨਾਲ ਨਹੀਂ ਉਹਨੂੰ ਵੇਖਿਆ, ਅਜੇ ਮੇਰੀਆਂ ਅੱਖਾਂ ਨੇ ਅਜੇ ਉਹਨੂੰ ਤੱਕਿਆ ਨਹੀਂ ਹੈ, ਮੇਰੀ ਜੀਭ ਨੇ ਉਹਦਾ ਅਜੇ ਰਸ ਨਹੀਂ ਮਾਣਿਆ, ਮੇਰੇ ਹੱਥਾਂ ਨੇ ਉਹਨੇ ਫੜਿਆ ਨਹੀਂ। ਅਗੰਮ ਦਾ ਅਰਥ ਹੈ ਜਿਹੜਾ ਇੰਦਰੀਆਂ ਦੀ ਪਕੜ ਤੋਂ ਪਰੇ ਹੈ। ਹੁਣ ਸਾਡਾ ਪ੍ਰੇਮ ਉੱਥੇ ਹੈ ਜਿਹੜਾ ਦਿਸ ਰਿਹਾ ਸਾਨੂੰ, ਅਤੇ ਜਦੋਂ ਦਿਸਣੋਂ ਹਟ ਜਾਂਦਾ ਅਸੀਂ ਕਹਿੰਦੇ ਹਾਂ ਪ੍ਰੇਮ ਟੁੱਟ ਗਿਆ। ਜਿਹਨੂੰ ਅਸੀਂ ਹੱਥਾਂ ਨਾਲ ਪਕੜ ਕੇ ਆਪਣੇ ਕਬਜ਼ੇ 'ਚ ਕੀਤਾ ਹੋਇਆ ਅਸੀਂ ਕਹਿੰਦੇ ਹਾਂ ਇਹ ਸਾਡਾ ਪ੍ਰੇਮ ਹੈ, ਜਦੋਂ ਹੱਥਾਂ ਦੀ ਪਕੜ ਤੋਂ ਛੁੱਟ ਜਾਂਦਾ ਅਸੀਂ ਕਹਿੰਦੇ ਹਾਂ ਸਾਡਾ ਪ੍ਰੇਮ ਟੁੱਟ ਗਿਆ। ਮਹਾਰਾਜ ਕਹਿੰਦੇ ਅਗੰਮ ਹੈ, ਇੰਦਰੀਆਂ ਨਾਲ ਨਹੀਂ ਫੜਿਆ ਪਰ ਪ੍ਰੇਮ ਦੀ ਲਗਨ ਲੱਗ ਗਈ। ਹੁਣ ਇਸ ਵਿਰਾਗ ਦਾ ਜਨਮ ਕਿੱਥੋਂ ਹੁੰਦਾ ਸਾਧ ਸੰਗਤ? ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤ ਹੈ। ਕਿੰਨਾ ਵਿਆਕੁਲ ਹੈ, ਜਿਉਂ ਤ੍ਰਿਖਾਵੰਤ ਬਿਨ ਨੀਰ। ਇਹ ਬਚਨ ਨੂੰ ਬੜੀ ਇਕਾਗਰਤਾ ਨਾਲ ਸੁਰਤ ਲਾ ਕੇ ਪ੍ਰੇਮ 'ਚ ਭਿੱਜ ਕੇ ਨਾ, ਗੁਰਮੁਖੋ ਮੇਰੇ ਵਾਹਿਗੁਰੂ ਜੀ ਦੇ ਪ੍ਰੇਮ 'ਚ ਭਿੱਜ ਕੇ, ਨਿਰੰਕਾਰ ਦੇ ਪ੍ਰੇਮ 'ਚ ਭਿੱਜ ਕੇ, ਜਿਹੜਾ ਅੰਦਰ ਬੈਠਾ ਪਰ ਅਜੇ ਝਲਕ ਨਹੀਂ ਵੇਖੀ, ਖਸਮ ਹੈ, ਠਾਕੁਰ ਹੈ, ਮਾਲਕ ਹੈ, ਸਵਾਮੀ ਹੈ, ਸੌ ਹੈ ਮੇਰਾ, ਕੰਤ ਹੈ ਮੇਰਾ, ਯਾਰ ਹੈ ਮੇਰਾ ਉਹ, ਪਰ ਮੇਰੀ ਬਦਕਿਸਮਤੀ ਇਹ ਵੀ ਮੈਂ ਟੁੱਟਿਆ ਹੋਇਆ, ਅਜੇ ਤੱਕ ਉਹਦੀ ਝਲਕ ਨਹੀਂ ਵੇਖੀ। ਹੇ ਮੇਰੇ ਸਤਿਗੁਰੂ, ਉਸ ਯਾਰ ਨਾਲ ਮਿਲਾਪ ਕਰਾ ਦੇ, ਉਸ ਕੰਤ ਨਾਲ ਮਿਲਾਪ ਕਰਾ ਦੇ, ਮੇਰੀ ਜ਼ਿੰਦਗੀ ਸਫਲ ਹੋ ਜਾਏ। ਪਿਆਸ ਲੱਗੀ ਹੈ, ਮੇਰਾ ਮਨ ਇਸ ਹਿਰਦੇ ਦੇ ਅੰਦਰ, ਮਨ ਦੇ ਅੰਦਰ, ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤ ਹੈ। ਕਿਵੇਂ ਤੜਪ ਰਿਹਾ? ਜਿਉਂ ਤ੍ਰਿਖਾਵੰਤ ਬਿਨ ਨੀਰ। ਕਦੀ ਪਿਆਸੇ ਨੂੰ ਤੜਪਦਿਆਂ ਵੇਖਿਆ? ਅਤੇ ਉਹ ਪਿਆਸਾ ਤੜਪ ਤੜਪ ਕੇ ਕਹਿੰਦਾ ਹਾਏ ਪਾਣੀ ਦੀ ਬੂੰਦ, ਹਾਏ ਪਾਣੀ ਦੀ ਬੂੰਦ। ਮੰਨ ਲਓ ਅਸੀਂ ਉਸ ਪਿਆਸੇ ਨੂੰ ਕਹੀਏ ਤੈਨੂੰ ਪਾਣੀ ਦਾ ਚਿੱਤਰ ਬਣਾ ਦਿੰਦੇ ਹਾਂ, ਤੈਨੂੰ ਸਮੁੰਦਰ ਦੀ ਤਸਵੀਰ ਬਣਾ ਦਿੰਦੇ ਹਾਂ, ਅਤੇ ਕੀ ਉਹਦੀ ਪਿਆਸ ਬੁੱਝ ਜਾਏਗੀ ਜੀ? ਭਵਰੇ ਨੂੰ ਕਹੀਏ ਤੈਨੂੰ ਫੁੱਲਾਂ ਦੀ ਫੋਟੋ ਬਣਾ ਕੇ ਦੇ ਦਿੰਦੇ ਹਾਂ, ਕੀ ਉਹਦੀ ਪਿਆਸ ਬੁੱਝ ਜਾਏਗੀ? ਚਾਤ੍ਰਿਕ ਨੂੰ ਕਹੀਏ ਕਿ ਤੈਨੂੰ ਅਸੀਂ ਪਾਣੀ ਦਾ ਬਿੰਬ ਬਣਾ ਦਿੰਦੇ ਹਾਂ, ਅਕਸ਼ ਬਣਾ ਦਿੰਦੇ ਹਾਂ, ਰੂਪ ਬਣਾ ਦਿੰਦੇ ਹਾਂ, ਕੀ ਉਹਦੀ ਪਿਆਸ ਬੁੱਝ ਜਾਏਗੀ? ਅਤੇ ਜਿਹਨਾਂ ਨਾਲ ਅਸੀਂ ਸਾਰਦੇ ਪਏ ਹਾਂ ਸਾਧ ਸੰਗਤ ਜੀ, ਇੱਦਾਂ ਨਹੀਂ ਬੁੱਝਣੀ ਪਿਆਸ। ਜਿਉਂ ਤਿਖਾਵੰਤ ਬਿਨ ਨੀਰ, ਮੇਰੇ ਮਨ ਪ੍ਰੇਮ ਲੱਗੋ ਹਰ ਤੀਰ। ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਹੋਰ ਕੌਣ ਸਮਝ ਸਕਦਾ ਜੀ ਇਸ ਵੇਦਨਾ ਨੂੰ? ਇਹ ਮੇਰਾ ਯਾਰ ਹੀ ਸਮਝ ਸਕਦਾ, ਮੇਰਾ ਸੱਜਣ ਹੀ ਸਮਝ ਸਕਦਾ। ਅਤੇ ਹੁਣ ਮੇਰਾ ਜੀ ਕਰਦਾ ਕਿ ਮੈਨੂੰ ਮੇਰੇ ਉਹ ਦੁਨੀਆਦਾਰ ਸਾਕ ਸੰਬੰਧੀ, ਮੇਰੇ ਉਹ ਭਰਾ, ਉਹ ਵੀਰ ਮਿਲਣ ਜਿਹੜੇ ਮੇਰੇ ਖਸਮ ਦੀਆਂ ਹੀ ਗੱਲਾਂ ਸੁਣਾਈ ਜਾਣ। ਇਹ ਪ੍ਰੀਤ ਹੈ ਮੇਰੇ ਹਰ ਪ੍ਰੀਤਮ ਕੀ, ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ। ਅਸਲ 'ਚ ਟੁੱਟਿਆ ਖਸਮ ਤੋਂ ਹੈ, ਅਤੇ ਮੈਂ ਚਾਹੁੰਦਾ ਤੁਸੀਂ ਸਾਰੇ ਮਿਲੋ, ਇਹ ਜਿੰਦ ਤੜਪਦੀ ਹੈ ਵੀ ਮੇਰੇ ਖਸਮ ਦੀਆਂ ਗੱਲਾਂ ਸੁਣਾਓ। ਮੈਨੂੰ ਇਹ ਵੀ ਮਿਲੇ, ਉਹ ਵੀ ਮਿਲੇ, ਮਤਲਬ ਇਹ ਨਹੀਂ ਕਿ ਮੈਂ ਇਹਨੂੰ ਮਿਲ ਕੇ ਇਹਦੇ ਨਾਲ ਹੀ ਜੁੜ ਜਾਵਾਂ। ਜੁੜਨਾ ਮੈਂ ਆਪਣੇ ਖਸਮ ਨਾਲ ਹੈ, ਪਰ ਮਿਲਣ ਵਾਲਿਆ ਮੈਨੂੰ ਮੇਰੇ ਪਿਆਰੇ ਪ੍ਰੀਤਮ ਦੀ ਗੱਲ ਸੁਣਾ। ਮੇਰੇ ਹਰ ਪ੍ਰੀਤਮ ਕੀ, ਕੋਈ ਬਾਤ ਸੁਣਾਵੇ। ਮਿਲ ਮੇਰੇ ਪ੍ਰੀਤਮਾ ਜੀਓ, ਹਉ ਤੁਝ ਬਿਨ ਖਰੀ ਨਿਮਾਣੀ ਦਾ। ਮੈਂ ਨੈਣੀ ਨੀਂਦ ਨਾ ਆਵੈ ਜੀਓ ਭਾਵੈ ਅੰਨ ਨਾ ਪਾਣੀ। ਮੈਂ ਬੇਨਤੀ ਕੀਤੀ ਸੀ ਨਾ ਜਦੋਂ ਵੈਰਾਗ ਜਾਗਦਾ ਤੇ ਰਸਾਂ ਕਸਾਂ ਤੋਂ ਸਾਡੀ ਸੁਰਤ ਉੱਚੀ ਉੱਠ ਜਾਂਦੀ ਹੈ। ਪਹਿਲੇ ਇਸ ਜੀਵ ਨੂੰ ਰਸਾਂ ਨੇ ਘੇਰਿਆ ਸੀ, ਪਹਿਲੇ ਇਸ ਮਨ ਨੂੰ ਵਾਸ਼ਨਾਵਾਂ ਨੇ ਘੇਰਿਆ ਸੀ, ਹੁਣ ਨੀਂਦ ਵੀ ਉੱਡ ਗਈ, ਰਸ ਕਸ ਵੀ ਉੱਡ ਗਏ ਤੇ ਇੱਕੋ ਹੀ ਲਗਨ ਲੱਗੀ ਹੋਈ ਹੈ। ਕਿਤੇ ਮਨ ਕਰਕੇ ਭਿੱਜ ਕੇ ਇੱਕ ਬੇਨਤੀ ਕਰਿਓ ਨਾ ਸਾਰੇ ਰਲ ਕੇ, ਹੇ ਦਾਤਾ ਜੀ ਇੱਕੋ ਹੀ ਭੁੱਖ ਜਾਗੀ ਹੈ, ਇੱਕੋ ਹੀ ਲਗਨ ਲੱਗੀ ਹੈ ਤੇ ਦਿਨ ਰਾਤ ਇੱਕ ਪੁਕਾਰ ਅੰਦਰ ਉੱਠਦੀ ਹੈ, ਕਬ ਗੜ ਲਾਵੇਂਗੇ ਪ੍ਰਭ ਮੋਹੇ, ਕਬ ਗੜ ਲਾਵੇਂਗੇ, ਕਬ ਗੜ ਲਾਵੇਂਗੇ ਪ੍ਰਭ ਮੋਹੇ, ਕਬ ਗੜ ਲਾਵੇਂਗੇ। ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗੜ ਲਾਵੇਂਗੇ, ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗੜ ਲਾਵੇਂਗੇ। ਕਬ ਗੜ ਲਾਵੇਂਗੇ ਪ੍ਰਭ ਮੋਹੇ, ਕਬ ਗੜ ਲਾਵੇਂਗੇ, ਕਬ ਗੜ ਲਾਵੇਂਗੇ ਪ੍ਰਭ ਮੋਹੇ, ਕਬ ਗੜ ਲਾਵੇਂਗੇ। ਤੁਸੀਂ ਬਚਨ ਸੁਣਿਆ, ਮੈਂ ਮਨ ਤਨ ਪ੍ਰੇਮ ਅਗੰਮ ਠਾਕੁਰ ਕਾ, ਖਿਨ ਖਿਨ ਸ਼ਰਧਾ ਮਨ ਬਹੁਤ ਉਠਾਈਆ। ਜਿਵੇਂ ਸਮੁੰਦਰ 'ਚ ਛੱਲਾਂ ਉੱਠਦੀਆਂ ਨਾ ਅਤੇ ਕਿਨਾਰੇ ਨੂੰ ਚੁੰਮਦੀਆਂ ਜਾ ਕੇ, ਉਹ ਛੱਲਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਇੱਦਾਂ ਪ੍ਰੇਮ ਦੀਆਂ ਤਰੰਗਾਂ ਉੱਠਦੀਆਂ ਅਤੇ ਧਾਗ ਲਵੱਕੜੀ ਪਾਉਣ ਵਾਸਤੇ ਅਤਾਵਲੀਆਂ ਨੇ, ਅਤੇ ਇਹ ਸ਼ਰਧਾ ਇੱਕ ਪਲ ਨਹੀਂ ਸਮੁੰਦਰ ਦੀਆਂ ਛੱਲਾਂ ਵਾਂਗ ਉੱਠ ਰਹੀ ਹੈ। ਧੰਨ ਉਹ ਰਿਦੇ ਜਿਨ੍ਹਾਂ ਦੇ ਅੰਦਰ ਸ਼ਰਧਾ ਜਾਗ ਪਈ। ਸਾਧ ਸੰਗਤ ਅਰਦਾਸ ਕਰਿਓ, ਸੱਚੇ ਪਾਤਸ਼ਾਹ ਸਾਡੇ ਰਿਦੇ ਦੇ ਅੰਦਰ ਇਹ ਸ਼ਰਧਾ ਦਾ ਜਨਮ ਹੋਵੇ। ਇਹ ਸ਼ਰਧਾ ਨਿੱਤ ਉੱਠ ਰਹੀ ਹੈ, ਇੰਦਰੀਆਂ ਦੀ ਪਕੜ ਵਿੱਚ ਨਹੀਂ ਆ ਰਿਹਾ, ਵਿਆਕੁਲਤਾ ਬੇਬਲਤਾ ਨਿੱਤ ਪ੍ਰਬਲ ਹੋ ਰਹੀ ਹੈ ਅਤੇ ਮਨ ਲੋਚ ਰਿਹਾ ਵੀ ਹੇ ਦਾਤਾ ਕਦੋਂ ਸੁਲੱਖਣੀ ਘੜੀ ਆਏ, ਤੁਸੀਂ ਮੈਨੂੰ ਗਲ ਨਾ ਲਾ ਲਵੋ। ਇਸ ਵੇਦਨਾ ਨੂੰ ਸਮਝਣ ਦਾ ਯਤਨ ਕਰੋ ਸਾਧ ਸੰਗਤ। ਨਿਤ ਨਿਤ ਪ੍ਰੇਮ ਦੀਆਂ ਉਮੰਗਾਂ ਤਰੰਗਾਂ ਉੱਠਦੀਆਂ ਨੇ।
ਗੁਰ ਦੇਖੇ ਸਰਦਾ ਮਨ ਪੂਰੀ, ਜੋ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ।
ਇਸ ਸ਼ਰਧਾ ਨੂੰ ਫਲ ਕਦੋਂ ਲੱਗੇਗਾ ਜੀ? ਜਿਹੜੀ ਸ਼ਰਧਾ ਉਪਜੀ ਹੈ, ਜਿਹੜੀ ਭਾਵਨਾ ਉਪਜੀ ਹੈ, ਉਹਨੂੰ ਫਲ ਕਦੋਂ ਲੱਗੇਗਾ? ਜਦੋਂ ਗੁਰ ਦੇਖੇ ਸ਼ਰਧਾ ਮਨ ਪੂਰੀ, ਗੁਰੂ ਮਿਲਿਆ, ਸੁਰਤ ਕਰਕੇ ਗੁਰੂ ਦੇ ਦੀਦ ਹੋਏ, ਲੋਇਣ ਸੁਰਤ ਕਰੇ, ਲੋਇਣ ਲੋਇਣ ਦਾ ਅਰਥ ਹੈ ਅੱਖਾਂ। ਜਦੋਂ ਸੁਰਤ ਦੀਆਂ ਅੱਖਾਂ ਖੁੱਲੀਆਂ, ਗੁਰੂ ਦਾ ਦੀਦ ਹੋਇਆ ਪ੍ਰਤੱਖ, ਅਤੇ ਗੁਰੂ ਦੇ ਮਿਲਾਪ ਸਦਕਾ, ਗੁਰੂ ਦੇ ਵਸਲ ਸਦਕਾ, ਗੁਰੂ ਦੀ ਸੰਗਤ ਕਰਕੇ ਮੇਰੀ ਸ਼ਰਧਾ ਨੂੰ ਫਲ ਲੱਗ ਗਿਆ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਬਸੀਠ ਸ਼ਬਦ ਅਰਥ ਹੈ ਵਿਚੋਲਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਬਾਣੀ ਗੁਰੂ, ਗੁਰੂ ਹੈ ਬਾਣੀ, ਉਹ ਡੋਰੀ ਹੈ, ਉਹ ਨੈੱਟਵਰਕ ਹੈ, ਉਹ ਚੈਨਲ ਹੈ ਜਿਹਨੇ ਸਾਡੀ ਸੁਰਤ ਨੂੰ ਪ੍ਰੀਤਮ ਦੇ ਦੇਸ਼ ਲੈ ਕੇ ਜਾਣਾ। ਸੰਸਾਰ ਤੋਂ ਨਿਰੰਕਾਰ ਤੱਕ ਦੇ ਸਫ਼ਰ ਦੀ ਇਹ ਲਾਈਨ ਹੈ ਸਾਡੇ ਵਾਸਤੇ, ਸਾਡੇ ਲਈ ਸਾਧਨ ਸਰੋਤ ਹੈ। ਜਦੋਂ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਸੁਰਤ ਕਰਕੇ ਜੁੜਦੇ ਹਾਂ, ਬਾਣੀ ਨਾਲ ਜੁੜਦੇ ਹਾਂ, ਤਾਂ ਗੁਰੂ ਵੈਰਾਗੀ ਮਨਾਂ ਦੇ ਅੰਦਰ ਫਿਰ ਠੰਡ ਵਰਤਾ ਦਿੰਦਾ, ਕਿਉਂਕਿ ਗੁਰੂ ਆਪ ਜੁੜਿਆ, ਆਪ ਪਰਮੇਸ਼ਰ ਸਰੂਪ ਹੈ। ਡਾਲੀ ਹੈ ਨਾ ਡਾਲੀ, ਕਈ ਵਾਰੀ ਬਚਪਨ ਦੇ ਵਿੱਚ ਖੇਲਦਿਆਂ ਰੁੱਖਾਂ 'ਤੇ ਚੜ੍ਹਨਾ ਅਤੇ ਰੁੱਖਾਂ ਦੀਆਂ ਡਾਲੀਆਂ ਧਰਤੀ ਨਾਲ ਜੁੜੀਆਂ ਹੋਈਆਂ, ਪਹੁੰਚਣਾ ਟੀਸੀ 'ਤੇ ਹੈ, ਸਿਖਰ 'ਤੇ ਹੈ, ਅਤੇ ਵੱਡੇ ਵੱਡੇ ਰੁੱਖਾਂ ਦੀਆਂ ਡਾਲੀਆਂ ਧਰਤੀ ਨਾਲ ਜੁੜੀਆਂ ਹੋਈਆਂ। ਜਦੋਂ ਅਸੀਂ ਉਸ ਡਾਲੀ ਦਾ ਆਸਰਾ ਲੈਂਦੇ ਹਾਂ ਤਾਂ ਸਿਖਰ 'ਤੇ ਪਹੁੰਚ ਕੇ ਫਿਰ ਫਲ ਤੋੜ ਲੈਂਦੇ ਸੀ। ਹੁਣ ਉਹ ਡਾਲੀ ਜਿਹੜੀ ਹੈ, ਇੱਕ ਪਾਸਿਓਂ ਫਲ ਸਿਖਰ ਦੇ ਉੱਤੇ ਆ, ਇੱਕ ਪਾਸਿਓਂ ਡਾਲੀ ਧਰਤੀ ਨਾਲ ਜੁੜੀ ਹੋਈ ਹੈ, ਹੈ ਡਾਲੀ ਰੁੱਖੀ ਹੈ ਪਰ ਡਾਲੀ ਸਾਧਨ ਬਣ ਗਈ, ਉਹ ਟਹਿਣੀ ਸਾਧਨ ਬਣ ਗਈ, ਅਸੀਂ ਫਲ ਤੱਕ ਪਹੁੰਚ ਗਏ। ਸਾਧ ਸੰਗਤ ਹੈ ਉਹ ਰੁੱਖ ਦਾ ਹੀ ਰੂਪ ਹੈ, ਇਸੇ ਤਰ੍ਹਾਂ ਸਤਿਗੁਰੂ ਦਾ ਸਰੂਪ ਹੈ, ਹੈ ਸਤਿਗੁਰ ਪਰਮੇਸ਼ਰ ਰੂਪ ਹੀ ਹੈ ਪਰ ਰੁੱਖ ਦੀ ਡਾਲੀ ਵਾਂਗ ਇੱਕ ਪਾਸਿਓਂ ਧਰਤੀ ਨਾਲ ਜੁੜਿਆ ਹੋਇਆ, ਜਿਹਦੇ ਸਾਧਨ ਨਾਲ ਅਸੀਂ ਫਲ ਦੀ ਸਿਖਰ ਤੱਕ ਪਹੁੰਚ ਜਾਣਾ ਜੀ। ਮਨ ਵੈਰਾਗ ਵਿੱਚ ਉੱਛਲ ਉੱਛਲ ਕੇ ਉਮਾਕ ਵਿੱਚ ਉਮੰਗ ਦੇ ਵਿੱਚ ਤੜਪਿਆ ਅਤੇ ਜਦੋਂ ਗੁਰੂ ਮਿਲਿਆ, ਗੁਰ ਦੇਖੇ ਸ਼ਰਧਾ ਮਨ ਪੂਰੀ, ਜਿਉਂ ਚਾਤਰਕ ਪ੍ਰਿਓ ਪ੍ਰਿਓ ਬੂੰਦ ਮੁੱਖ ਪਈ, ਜਿਵੇਂ ਚਾਤਰਕ ਤੜਪ ਰਿਹਾ ਸੀ ਅਤੇ ਤੜਪਦੇ ਤੜਪਦੇ ਚਾਤਰਕ ਦੇ ਮੂੰਹ ਵਿੱਚ ਸਵੰਤੀ ਬੂੰਦ ਪੈ ਗਈ, ਉਹ ਸ਼ਾਂਤ ਹੋ ਗਿਆ। ਇੱਦਾਂ ਹੀ ਜਦੋਂ ਮੈਨੂੰ ਗੁਰੂ ਮਿਲਿਆ, ਗੁਰੂ ਦੀ ਬਾਣੀ ਮਿਲੀ, ਅੰਦਰ ਦੀ ਤੜਪ ਬੁੱਝ ਗਈ। ਸਾਧ ਸੰਗਤ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ, ਪਰਮ ਗਤ ਮਿਲਦੀ ਜੀ ਪਰਮ ਗਤ। ਇਸ ਪਰਮ ਗਤ ਦੀ ਨਿਸ਼ਾਨੀ ਇਹ ਆ ਵੀ ਜਲਣ ਬੁੱਝੀ, ਜਿਵੇਂ ਚਾਤਰਕ ਸ਼ਾਂਤ ਹੋਇਆ, ਜਲਣ ਬੁੱਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਹਰ ਦਰਸ਼ਨ ਕਹੋ ਮੇਰਾ ਮਨ ਬਹੁਤ ਤਪਤ ਹੈ, ਜਿਉਂ ਤ੍ਰਿਖਾਵੰਤ ਬਿਨ ਨੀਰ, ਅਤੇ ਇਹ ਤਪਤ ਕਦੋਂ ਬੁੱਝੀ, ਗੁਰ ਦੇਖੇ ਸ਼ਰਧਾ ਮਨ ਪੂਰੀ, ਜਿਉਂ ਚਾਤਰਕ ਬੂੰਦ ਮੁੱਖ ਪਈ ਹੈ। ਇੱਦਾਂ ਗੁਰਮੁਖੋ ਸ਼ਰਧਾ ਨੂੰ ਫਲ ਲੱਗਦਾ। ਇਸ ਵਾਸਤੇ ਪ੍ਰੀਤਮ ਦੇ ਦੇਸ਼ ਪਹੁੰਚਣਾ ਅਤੇ ਡਾਲੀ ਲਿਫੀ ਹੋਈ ਹੈ, ਧਰਤੀ ਨਾਲ ਜੁੜੀ ਹੋਈ ਹੈ ਬਾਣੀ, ਇਹਨੂੰ ਕੋਈ ਵੀ ਸੰਗਿਆ ਦੇ ਲਈਏ, ਤਸ਼ਬੀਹ ਦੇ ਲਈਏ, ਆਸਰਾ ਬਾਣੀ ਦਾ ਲੈ, ਇਹ ਬਾਣੀ ਪ੍ਰੀਤਮ ਦੇ ਦੇਸ਼ ਲੈ ਜਾਏਗੀ। ਸੁਣ ਸੁਣ ਹੋਵੇ ਪਰਮ ਗਤ ਮੇਰੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜਿਆ ਅਤੇ ਫਿਰ ਉਹ ਤ੍ਰਿਖਾ ਬੁੱਝ ਗਈ, ਮਨ ਸ਼ਾਂਤ ਹੋ ਗਿਆ।
ਮਿਲ ਮਿਲ ਸਖੀ ਹਰ ਕਥਾ ਸੁਣਈਆ, ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਮੈਂ ਤਿਸ ਆਗੈ ਸਿਰ ਕੱਟ ਕੱਟ ਪਈਆ।
ਸਤਿਗੁਰ ਦਇਆ ਕਰੇ, ਹੇ ਮੇਰੀਓ ਸਖੀਓ ਸਹੇਲੀਓ ਸਤਸੰਗੀ ਰੂਹੋ, ਸਖੀਆਂ ਕੌਣ, ਹੇ ਵਾਹਿਗੁਰੂ ਖਸਮ ਦੇ ਮਿਲਾਪ ਵਾਸਤੇ ਤੁਰਿਓ ਹੋਇਓ ਪਵਿੱਤਰ ਆਤਮਾਵੋ, ਸਨੇਹ ਕਿਹਦੇ ਨਾਲ, ਜਿਹੜੀਆਂ ਰੂਹਾਂ ਉਸੇ ਖਸਮ ਨੂੰ ਮਿਲਣ ਨੂੰ ਤੁਰੀਆਂ ਜਿਹਦੇ ਲਈ ਮੈਂ ਤੁਰੀ ਹਾਂ, ਮੇਰੀ ਉਹ ਹਮ ਸਫ਼ਰ ਜਿੰਦੋ ਸੁਣੋ, ਮੇਰਾ ਮਨ ਤੜਪ ਰਿਹਾ ਹੈ, ਮੇਰਾ ਮਨ ਵੈਰਾਗੀ ਹੈ, ਅਤੇ ਆਓ ਮਿਲ ਕੇ ਉਹਦੀਆਂ ਕਥਾ ਕਹਾਣੀਆਂ ਕਰੀਏ, ਮਿਲਕਰ ਕਰੇ ਕਹਾਣੀਆਂ, ਆਵੋ ਭੈਣੋ ਗਲ ਮਿਲੋ। ਇਹ ਸਾਰੀਆਂ ਰੂਹਾਂ ਅਸੀਂ ਭੁੱਲ ਜਾਈਏ, ਕੌਣ ਪੁਰਖ ਹੈ ਕੌਣ ਇਸਤਰੀ ਹੈ ਇਹ ਭੁੱਲ ਜਾਈਏ, ਅਤੇ ਕਹੀਏ ਇਹ ਸਾਰੀਆਂ ਰੂਹਾਂ ਵਾਹਿਗੁਰੂ ਜੀ ਦੇ ਵਸਲ ਵਾਸਤੇ ਤੁਰੀਆਂ ਹੋਈਆਂ ਹਮ ਸਫ਼ਰ ਨੇ, ਅਤੇ ਆਓ ਮੇਰੀਓ ਭੈਣੋ। ਕਿੰਨਾ ਪਵਿੱਤਰ ਬਚਨ ਹੈ ਸਾਧ ਸੰਗਤ ਜੀ, ਵੇਖੋ ਨਾ, ਨਫ਼ਰਤ ਵੈਰ ਈਰਖਾ ਸਭ ਮਿਟਾ ਕੇ, ਅਤੇ ਆਵੋ ਭੈਣੋ ਗਲ ਮਿਲੋ, ਅੰਕ ਸਹੇਲੜੀਆਂ ਮਿਲਕਰ ਕਰੇ ਕਹਾਣੀਆਂ ਸਮਰੱਥ ਕੰਤਕੀਆਂ। ਆਓ ਕਹਿੰਦੇ ਮਿਲ ਕੇ ਕਥਾ ਕਰੀਏ, ਕਥਾ ਸੁਣੀਏ, ਸਤਿਗੁਰ ਦਇਆ ਕਰੇ ਪ੍ਰਭ ਮੇਲੇ। ਜੇ ਮੇਰਾ ਸਾਹਿਬ ਸਤਿਗੁਰੂ ਤੁੱਠੇ, ਵਾਹਿਗੁਰੂ ਜੀ ਦਾ ਜੋ ਸੁਨੇਹਾ ਧਰਤੀ 'ਤੇ ਆਇਆ, ਜੋ ਲਿਵ ਜੋ ਡੋਰੀ ਜੋ ਸਾਨੂੰ ਸਰੋਤ ਮਾਰ ਗੁੱਡੀ ਉੱਡਦੀ ਹੈ ਨਾ ਉਹ ਅਸਮਾਨ ਦੇ ਉੱਤੇ, ਅਤੇ ਉਹ ਤਾਂ ਉੱਡਦੀ ਹੈ ਜੇ ਉਹਦੀ ਡੋਰੀ ਧਰਤੀ 'ਤੇ ਖੜ੍ਹੇ ਮਨੁੱਖ ਦੇ ਕੋਲ ਹੈ ਤਾਂ ਅਸਮਾਨ 'ਤੇ ਉੱਡਦੀ ਹੈ, ਅਤੇ ਜੇ ਡੋਰੀ ਟੁੱਟ ਜਾਏ ਫਿਰ ਗੁੱਡੀ ਧਰਤੀ 'ਤੇ ਡਿੱਗ ਪੈਂਦੀ ਹੈ। ਇਹ ਮੇਰੇ ਸਾਹਿਬ ਦੀ ਬਾਣੀ ਡੋਰੀ ਹੈ ਜਿਹਦੇ ਆਸਰੇ ਸਿਖਰਾਂ ਦੇ ਉੱਤੇ ਉੱਡਣਾ ਹੈ ਸਾਧ ਸੰਗਤ ਜੀ, ਇਹਦੇ ਨਾਲੋਂ ਨਾ ਟੁੱਟ ਜਾਈਏ। ਤੋ ਬੇਨਤੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ, ਸਤਿਗੁਰ ਦਇਆ ਕਰੇ ਪ੍ਰਭ ਮਿਲੇ, ਮੈਂ ਤਿਸ ਆਗੈ ਸਿਰ ਕੱਟ ਕੱਟ ਪਈ। ਆਹ ਪ੍ਰੇਮ ਦੀ ਖੇਡ ਹੈ। 27 ਤਰੀਕ ਨੂੰ ਨਾ, 27 ਜਨਵਰੀ ਨੂੰ ਸਤਿਗੁਰ ਆਗੈ ਸੀਸ ਭੇਟ ਕਰਨ ਵਾਲੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਭਵਰੇ, ਧੰਨ ਕਲਗੀਆਂ ਵਾਲੇ ਸਾਹਿਬ ਦੇ ਦਰ ਦੇ ਮੰਗਤੇ, ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸਾਧ ਸੰਗਤ, ਤੇ ਰਾਤੀ ਵੀ ਸੇਵਾ ਝੋਲੀ ਚ ਪਾਈ। ਪੰਥ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸ ਦੀ ਪੂਰੇ ਅੰਮ੍ਰਿਤਸਰ ਸਾਹਿਬ ਦੇ ਅੰਦਰ ਸਮਾਗਮਾਂ ਦੀ ਲੜੀ ਚਲਾ ਰਹੀ ਹੈ ਸੰਸਥਾ ਵੱਲੋਂ, ਮੈਨੇਜਮੈਂਟ ਵੱਲੋਂ, ਦਰਬਾਰ ਸਾਹਿਬ ਦੇ, ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਪ੍ਰਬੰਧ ਵੱਲੋਂ। ਘਰ ਘਰ ਇੱਕ ਹੋਕਾ ਦਿੱਤਾ ਜਾ ਰਿਹਾ ਵੀ ਗੁਰੂ ਅੱਗੇ ਸੀਸ ਕਿੱਦਾਂ ਭੇਟ ਕੀਤਾ ਜਾਂਦਾ, ਉਹ ਬਾਬਾ ਦੀਪ ਸਿੰਘ ਕੋਲੋਂ ਸਿੱਖੀਏ ਸਾਧ ਸੰਗਤ। ਮੇਰਾ ਸਾਹਿਬ ਸਤਿਗੁਰੂ ਮਿਲੇ ਮੈਂ ਸਿਰ ਭੇਟ ਕਰਦਿਆਂ, ਅਤੇ ਇਹ ਜਾਚ ਸਿੱਖੀਏ ਬਾਬਾ ਦੀਪ ਸਿੰਘ ਜੀ ਦੇ ਕੋਲੋਂ। ਦੁਨੀਆਂ ਵਿੱਚ ਵੱਸਦੇ ਸਿੱਖੋ, ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਨਵੇਂ ਸਾਲ ਦੀਆਂ ਵਧਾਈਆਂ, ਕ੍ਰਿਸਮਸ ਦੀਆਂ ਵਧਾਈਆਂ ਬੜੀਆਂ ਦਿੱਤੀਆਂ, ਬੜਾ ਕਲਚਰ ਸਾਡਾ ਐਡਵਾਂਸ ਹੋਇਆ। ਕਿਸੇ ਨਾਲ ਮੈਂ ਨਫ਼ਰਤ ਨਹੀਂ ਕਰਦਾ ਅਤੇ ਨਾ ਤੁਹਾਨੂੰ ਕਰਨ ਵਾਸਤੇ ਕਹਿੰਦਾ, ਪਰ ਆਪਣੇ ਬੱਚਿਆਂ ਨੂੰ ਦੱਸੀਏ ਵੀ ਬਾਬਾ ਦੀਪ ਸਿੰਘ ਜੀ ਦਾ 27 ਤਰੀਕ ਨੂੰ ਜਨਮ ਦਿਹਾੜਾ। ਕਿੰਨੇ ਕੁ ਸਿੱਖਾਂ ਨੂੰ ਪਤਾ ਘਰਾਂ 'ਚ, ਇਮਾਨਦਾਰੀ ਨਾਲ ਸਾਧ ਸੰਗਤ, ਜੇ ਪਤਾ ਹੋਏਗਾ ਤਾਂ ਫਿਰ ਜਾਚ ਆਏਗੀ, ਆ ਬਚਨਾਂ ਦੀ ਸਮਝ ਆਏਗੀ ਅਮਲੀ ਰੂਪ ਵਿੱਚ। ਮੈਂ ਅੱਖਰਾਂ ਨਾਲ ਵਿਆਖਿਆ ਕਰਨੀ ਹੈ, ਉਹਨਾਂ ਨੇ ਜੀਵਨ ਜੀਉ ਕੇ ਵਿਆਖਿਆ ਕੀਤੀ, ਆਓ ਸੀਸ ਕੱਟ ਕੇ ਦੇਣ ਦੀ ਜਾਚ ਸਿਖਾਈ, ਆਪਣੀਆਂ ਵਾਸ਼ਨਾਵਾਂ ਨਿੱਜ ਸਭ ਕੁਝ ਜਿੱਤਿਆ। ਅਤੇ ਇੱਕ ਦਿਨ ਹਜ਼ੂਰ ਕਲਗੀਆਂ ਵਾਲੇ ਪਾਤਸ਼ਾਹ ਨੇ ਪੁੱਛਿਆ ਸੀ, ਦੀਪ ਸਿੰਘ ਜੀ, ਮੈਂ ਰਾਤੀ ਵੀ ਬੇਨਤੀ ਕੀਤੀ ਸੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਮੁਹੱਲਿਆਂ 'ਚ ਸਮਾਗਮ ਚੱਲ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਅਤੇ ਮੈਂ ਅਰਜ ਕੀਤੀ ਸੀ ਬਾਬਾ ਦੀਪ ਸਿੰਘ ਜੀ ਨੂੰ, ਪੁੱਛਿਆ ਸੀ ਹਜ਼ੂਰ ਨੇ, ਦੀਪ ਸਿੰਘ ਜੀ ਬੜੀ ਸ਼ਿੱਦਤ ਦੇ ਨਾਲ ਸੇਵਾ ਕਰਦੇ ਹੋ, ਬੜਾ ਮਨ ਮਾਰ ਕੇ ਸੇਵਾ ਕਰਦੇ ਹੋ, ਗੁਰੂ ਘਰ ਦੇ ਭਾਂਡੇ ਬੜੀ ਰੀਝ ਨਾਲ ਮਾਂਜਦੇ ਹੋ। ਅਤੇ ਬਾਬਾ ਦੀਪ ਸਿੰਘ ਜੀ ਨੇ ਕਿਹਾ ਸੀ, ਹਜ਼ੂਰ ਕਲਗੀਧਰ ਪਾਤਸ਼ਾਹ, ਮੈਂ ਭਾਂਡੇ ਨਹੀਂ ਮਾਂਜ ਰਿਹਾ, ਭਾਂਡੇ ਮੈਨੂੰ ਮਾਂਜ ਰਹੇ ਹਨ। ਮੈਂ ਬਰਤਨ ਨਹੀਂ ਮਾਂਜ ਰਿਹਾ, ਇਹ ਬਰਤਨ ਮੈਨੂੰ ਮਾਂਜ ਰਹੇ ਹਨ। ਬਸ ਇਹ ਗੱਲ ਸਾਨੂੰ ਸਮਝ ਵਿੱਚ ਆ ਜਾਵੇ ਨਾ, ਤਾਂ ਸ਼ਾਇਦ ਇਹ ਮਨ ਮਾਂਜਿਆ ਜਾਵੇ ਸਾਧ ਸੰਗਤ। ਇਹ ਟਹਿਲ, ਇਹ ਗੁਰੂ ਦੇ ਹੁਕਮ ਦੀ ਕਾਰ ਅਸਲ 'ਚ ਸਾਨੂੰ ਮਾਂਜਦੀ ਹੈ ਸਾਧ ਸੰਗਤ ਜੀ। ਅਤੇ ਹੇ ਪਾਤਸ਼ਾਹ, ਜੇ ਕਿਤੇ ਗੁਰੂ ਦਇਆ ਕਰੇ, ਮੈਨੂੰ ਪਰਮੇਸ਼ਰ ਦਾ ਰਾਹ ਦੱਸਣ ਵਾਲਾ ਸਤਿਗੁਰੂ ਮਿਲੇ, ਮੈਂ ਆਪਣਾ ਆਪ ਕੱਟ ਕੱਟ ਕੇ, ਆਪਣਾ ਸਿਰ ਵੱਢ ਕੇ, ਸੀਸ ਵੱਡੇ ਕਰ ਬੈਸਣ ਦੀ ਜੈ, ਮੈਂ ਆਪਣਾ ਸੀਸ ਕੱਟ ਕੱਟ ਕੇ ਭੇਟ ਕਰਦਿਆਂ, ਮਤਲਬ ਸਰੀਰ ਦਾ ਲੋਥੜਾ ਨਹੀਂ, ਨਿੱਜ ਦੀਆਂ ਵਾਸ਼ਨਾਵਾਂ, ਮਨ ਦੇ ਫੁਰਨੇ, ਅੰਦਰ ਦੀ ਭੁੱਖ, ਆਪਣੇ ਆਪ ਦੇ ਹੰਕਾਰ ਨੂੰ ਸਾਰਾ ਕੁਝ ਮੇਟ ਕੇ ਮੈਂ ਉਹਦੇ ਚਰਨਾਂ ਵਿੱਚ ਅਰਪਣ ਕਰਦਿਆਂ।
ਰਹਾਓ ਰੋਮ ਰੋਮ ਮਨ ਤਨ ਇੱਕ ਬੇਦਨ, ਮੈਂ ਪ੍ਰਭ ਦੇਖੇ ਬਿਨ ਨੀਂਦ ਨ ਪਈਆ।
ਇੱਕੋ ਹੀ ਵੇਦਨਾ ਹੈ, ਇੱਕੋ ਹੀ ਅੰਦਰ ਪੀੜ ਉੱਠ ਰਹੀ ਹੈ, ਚੀਸ ਉੱਠ ਰਹੀ ਹੈ, ਜਿਹਦੀ ਕਿਸੇ ਨੂੰ ਸਮਝ ਨਹੀਂ ਆ ਰਹੀ। ਧੰਨ ਵੈਰਾਗੀ ਹਿਰਦੇ ਸਾਧ ਸੰਗਤ, ਕਰਕ ਕਰੇਜੇ ਮਾਹੇ, ਜਗਤ ਕੀ ਜਾਣੇ। ਤੇ ਰੋਮ ਰੋਮ ਵਿੱਚੋਂ ਉਹ ਚੀਸ ਉੱਠ ਰਹੀ ਹੈ, ਰੋਮ ਰੋਮ ਮਨ ਤਨ ਇੱਕ ਬੇਦਨ, ਇੱਕੋ ਹੀ ਬੇਦਨ, ਇੱਕੋ ਹੀ ਮੇਰੀ ਪੁਕਾਰ ਹੈ, ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈ। ਐਸ਼ੋ ਇਸ਼ਰਤ ਭੁੱਲ ਗਈ ਸਭ, ਗਫਲਤ ਭੁੱਲ ਗਈ, ਲਾਪਰਵਾਹੀ ਭੁੱਲ ਗਈ। ਤੇ ਉਹ ਜਿਹੜੀ ਵੇਦਨਾ ਸੀ ਨਾ, ਮੈਂ ਨੈਣੀ ਨੀਂਦ ਨਾ ਆਵੇ ਜੀ, ਉਹ ਵੇਖਿਓ ਪਹਿਲਾਂ ਸੁੱਤਿਆਂ ਜਾਗ ਨਹੀਂ ਆਉਂਦੀ, ਤੇ ਜਿੱਦਣ ਜਾਗ ਲੱਗ ਗਈ ਅੰਦਰ, ਜਿੱਦਣ ਚਿਣਗ ਅੰਦਰ ਲੱਗ ਗਈ, ਉਦਣ ਸੇਜਾ ਮੌਜੂਦ ਹੈ ਪਰ ਨੀਂਦ ਨਹੀਂ ਪੈ ਰਹੀ। ਰੋਮ ਰੋਮ ਦੀ ਇਹ ਵੇਦਨਾ ਹੈ।
ਵੈਦਕ ਨਾਟਕ ਦੇਖ ਭੁਲਾਨੇ, ਮੈਂ ਹਿਰਦਾ ਮਨ ਤਨ ਪ੍ਰੇਮ ਪੀਰ ਲਗਾਈਆ।
ਵੈਦਕ ਨਾਟਕ, ਵੈਦ ਆਏ, ਡਾਕਟਰ ਆਏ, ਤੇ ਵੈਦਾਂ ਨੇ ਮੇਰੀ ਨਾੜੀ ਫੜ ਕੇ ਵੇਖੀ ਵੀ ਕੀ ਦੁੱਖ ਹੈ, ਪਰ ਉਹ ਭੋਲੇ ਕੀ ਜਾਣਨ ਵੀ ਦੁੱਖ ਨਾੜੀ ਵਿੱਚ ਨਹੀਂ, ਦੁੱਖ ਤੇ ਅੰਦਰ ਦੀ ਚੀਸ ਵਿੱਚ ਹੈ, ਅੰਦਰ ਦੇ ਪ੍ਰੇਮ ਵਿੱਚ ਹੈ, ਅਹਿਸਾਸ ਵਿੱਚ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਇਸ ਵੇਦਨਾ ਨੂੰ ਦੱਸਿਆ ਸੀ, ਵੈਦ ਬੁਲਾਇਆ ਵੈਦਗੀ, ਤੇ ਕੀ ਕਰਦਾ ਆ ਕੇ ਜੀ, ਉਹ ਸਰੀਰ ਹੀ ਵੇਖਦਾ ਰਹਿ ਗਿਆ, ਪਕੜ ਢੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ, ਕਰਕ ਕਰੇਜੇ ਮਾਂ, ਇਹ ਅੰਦਰ ਦੀ ਚੀਸ ਨੂੰ ਵੈਦ ਨਹੀਂ ਸਮਝ ਪਾ ਰਿਹਾ। ਇੱਥੇ ਵੀ ਮਹਾਰਾਜ ਨੇ ਕਿਹਾ ਵੀ ਉਹ ਭੋਲਾ ਜਿਹਾ ਆ ਕੇ ਨਾੜੀਆਂ ਵੇਖਦਾ, ਪਰ ਉਹ ਪ੍ਰੇਮ ਦੀ ਚੀਸ ਨੂੰ ਨਹੀਂ ਪਕੜ ਪਾਉਂਦਾ।
ਹਉ ਖਿਣ ਪਲ ਰਹਿ ਨਾ ਸਕੋ ਬਿਨ ਪ੍ਰੀਤਮ, ਜੋ ਬਿਨ ਅਮਲ ਅਮਲੀ ਮਰ ਗਈਆ।
ਤਸ਼ਬੀਹਾਂ ਦਿੱਤੀਆਂ, ਸੰਗਿਆ ਕੁਝ ਸਿੰਬਲ ਵਰਤੇ ਮਹਾਰਾਜ ਨੇ ਉਦਾਹਰਨਾਂ ਦੇ ਕੇ ਸਮਝਾਉਣ ਵਾਸਤੇ। ਸਾਧ ਸੰਗਤ, ਜਿਨ੍ਹਾਂ ਨੂੰ ਨਸ਼ਿਆਂ ਦੀ ਲੱਤ ਲੱਗ ਜਾਂਦੀ ਹੈ ਨਾ, ਹੌਕੇ ਲੈਂਦੇ ਆ, ਉਹਨਾਂ ਨੂੰ ਪਤਾ ਹੈ ਵੀ ਮੇਰਾ ਨੁਕਸਾਨ ਹੋ ਰਿਹਾ, ਪਰ ਉਹ ਜਾਨ ਨਿਕਲਦੀ ਹੈ, ਉਹਨਾਂ ਦਾ ਸਰੀਰ ਟੁੱਟਦਾ, ਉਹਨਾਂ ਦਾ ਮਰਨ ਹੋ ਜਾਂਦਾ, ਕਹਿੰਦੇ ਹਾਏ ਨਸ਼ਾ ਮਿਲ ਜੇ, ਹਾਏ ਨਸ਼ਾ ਮਿਲ ਜੇ। ਅਤੇ ਸੱਚੇ ਪਾਤਸ਼ਾਹ ਕਹਿੰਦੇ ਮੈਂ ਦੁਨੀਆਂ ਦੇ ਝੂਠੇ ਨਸ਼ੇ ਖਾਣ ਵਾਲਿਆਂ ਨੂੰ ਹਾਏ ਹਾਏ ਕਰਦਿਆਂ ਵੇਖਿਆ, ਪਰ ਧੰਨ ਉਹ ਰੂਹਾਂ ਜਿਨ੍ਹਾਂ ਨੂੰ ਨਾਮ ਦਾ ਨਸ਼ਾ ਲੱਗਿਆ ਅਤੇ ਉਹ ਵਾਕਈ ਇੱਦਾਂ ਵੈਰਾਗ ਵਿੱਚ ਤੜਪਦੇ ਜਿਵੇਂ ਕੋਈ ਸਰੀਰ ਦਾ ਨਸ਼ਾ ਹੀ ਤੜਪ ਰਿਹਾ ਹੋਵੇ। ਵਾਹਿਗੁਰੂ ਕਰੇ ਸਰੀਰਾਂ ਦੇ ਨਸ਼ੇ ਛੁੱਟ ਜਾਣ ਅਤੇ ਰਾਮ ਰਸਾਇਣ ਜੋ ਰੱਤੇ ਸਹੀ ਸੱਚ ਅਮਲੀ ਬਣ ਜਾਈਏ। ਅਮਲੀ ਬਣੀਏ ਅਸੀਂ ਵੀ। ਦੁਰਮਤ ਮੱਧ ਜੋ ਪੀਵ ਤੇ ਬਿਖਲੀ ਪਤ ਕਮਲੀ, ਉਹ ਹੋਸ਼ੇ ਨਸ਼ੇ ਪੀਣ ਵਾਲੇ ਤੂੰ ਹੋਸ਼ੇ ਰਸ ਲਪਟਾਇਓ, ਉਹ ਹੋਸ਼ਿਆਂ ਰਸਿਆਂ ਦੇ ਵਿੱਚੋਂ ਨਸ਼ਿਆਂ ਦੇ ਵਿੱਚੋਂ ਅਸੀਂ ਨਿਕਲ ਕੇ ਦੁਰਮਤ ਮੱਧ ਵਿੱਚੋਂ ਨਿਕਲ ਕੇ ਸੱਚੇ ਸਾਹਿਬ ਕਿਰਪਾ ਕਰਨ ਅਮਲੀ ਬਣੀਏ, ਪਰ ਨਾਮ ਰਸ ਦੇ ਅਮਲੀ ਬਣੀਏ ਅਤੇ ਮੇਰੀ ਜਿੰਦ ਇੱਦਾਂ ਤੜਪੇ ਜਿਵੇਂ ਸਰੀਰਾਂ ਦੇ ਅਮਲੀ ਤੜਪਦੇ ਨੇ ਵੀ ਹਾਏ ਤੋਟ ਲੱਗ ਗਈ, ਹਾਏ ਮੇਰਾ ਮਰਨ ਹੋ ਗਿਆ। ਉਹ ਰਾਤ ਨਸ਼ਾ ਕਰਕੇ ਸਵੇਰੇ ਫਿਰ ਕਹਿੰਦੇ ਹੁਣ ਸਰੀਰ ਟੁੱਟਦਾ, ਜਾਨ ਨਿਕਲਦੀ, ਹੋਰ ਚਾਹੀਦਾ। ਇਸੇ ਤਰ੍ਹਾਂ ਕਿਤੇ ਨਾਮ ਦਾ, ਤੇਰੇ ਵਿਰਾਗ ਦਾ, ਪ੍ਰੇਮ ਦਾ ਨਸ਼ਾ ਲੱਗੇ ਅਤੇ ਰਾਤ ਸਿਮਰ ਕੇ ਸਵੇਰੇ ਫਿਰ ਤ੍ਰਭਕ ਕੇ ਉੱਠੀਏ ਵੀ ਨਹੀਂ ਹੁਣ ਹੋਰ ਚਾਹੀਦਾ, ਫਿਰ ਮੈਨੂੰ ਸਰੂਰ ਆਏਗਾ। ਜਿਵੇਂ ਅਮਲੀ ਤੜਪਦਾ ਹੈ,
ਜਿਨ ਕੋ ਪਿਆਸ ਹੋਏ ਪ੍ਰਭ ਕੇਰੀ, ਤਿੰਨ ਅਵਰ ਨ ਭਾਵੈ ਬਿਨ ਹਰ ਕੋ ਦੋਈਆ।
ਹਾਂ, ਪਿਆਸ ਹੋਵੇ ਤੇ ਹੋਰ ਕੁਝ ਨਹੀਂ ਚੰਗਾ ਲੱਗਦਾ ਜੀ। ਜੇ ਬੰਦਾ ਪਿਆਸ ਨਾ ਮਰ ਰਿਹਾ ਹੋਵੇ, ਉਹਨੂੰ ਕੋਈ ਹੀਰੇ ਲੈ ਲੈ, ਉਹ ਕਹੇਗਾ ਹਾਏ ਪਾਣੀ। ਜਾਨ ਲਬਾਂ ਤੇ ਆ ਜੇ, ਉਹਨੂੰ ਕੋਈ ਸੋਨਾ ਲੈ ਲੈ, ਮੋਤੀ ਲੈ ਲੈ, ਚਾਂਦੀ ਲੈ ਲੈ, ਉਹ ਕਹੇਗਾ ਨਹੀਂ ਪਾਣੀ। ਕਿਸੇ ਦਰਵੇਸ਼ ਨੇ ਪੁੱਛਿਆ ਸੀ ਸਿਕੰਦਰ ਨੂੰ, ਤੇਰੀ ਬਾਦਸ਼ਾਹਤ ਦੀ ਕੀ ਕੀਮਤ ਹੋਵੇ? ਮੰਨ ਲਓ ਤੂੰ ਪਿਆਸ ਵਿੱਚ ਮਰ ਰਿਹਾ ਹੋਵੇਂ, ਜਾਨ ਲਬਾਂ 'ਤੇ ਆਵੇ ਤਾਂ ਤੂੰ ਕੀ ਤਾਰੇਂਗਾ ਮੁੱਲ? ਉਹ ਕਹਿੰਦਾ ਮੈਂ ਅੱਧਾ ਰਾਜ ਦੇ ਦਿਆਂਗਾ ਜੇ ਕਿਤੇ ਪਾਣੀ ਦੀ ਘੁੱਟ ਮਿਲ ਜੇ ਪਿਆਸਾ ਹੋਵਾਂ ਤੇ। ਕਹਿੰਦੇ ਜੇ ਫੇਰ ਵੀ ਨਾ ਮਿਲੇ? ਕਹਿੰਦਾ ਮੈਂ ਸਾਰਾ ਰਾਜ ਦੇਣ ਲਈ ਤਿਆਰ ਹੋ ਜਾਵਾਂਗਾ। ਅਤੇ ਕਹਿੰਦੇ ਇਹਦਾ ਮਤਲਬ ਪਾਣੀ ਦੀ ਘੁੱਟ ਵੀ ਕੀ ਬਰਾਬਰੀ ਨਹੀਂ ਰੱਖਦਾ ਤੇਰਾ ਰਾਜ ਭਾਗ। ਇਸੇ ਤਰ੍ਹਾਂ ਸਾਧ ਸੰਗਤ, ਜਦੋਂ ਪਿਆਸ ਲੱਗਦੀ ਹੈ ਨਾ, ਫਿਰ ਬਾਕੀ ਸਭ ਕੁਝ ਨਹੀਂ ਚੰਗਾ ਲੱਗਦਾ, ਫਿਰ ਤਾਂ ਇੱਕੋ ਹੀ ਚੀਜ਼ ਚੰਗੀ ਲੱਗਦੀ ਹੈ, ਹਾਏ ਪਾਣੀ। ਇੱਥੇ ਵੀ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਜਿਨ ਕੋ ਪਿਆਸ ਹੋਏ ਪ੍ਰਭ ਕੇਰੀ, ਤਿੰਨ ਅਵਰ ਨਾ ਭਾਵੈ ਬਿਨ ਹਰ ਦੂਈਆ। ਦੂਜਾ ਤਾਂ ਕੁਝ ਵੀ ਨਹੀਂ ਚੰਗਾ ਲੱਗਦਾ, ਫਿਰ ਤਾਂ ਉਸੇ ਚੀਜ਼ ਦੀ ਤਮੰਨਾ। ਭੁੱਖੇ ਨੂੰ ਕਹੋ ਵੀ ਵੇਖ ਸੁੰਦਰਤਾ, ਕਿਹਾ ਨਾ ਆਪਾਂ ਕਹਾਵਤ ਸੁਣਦੇ ਹਾਂ, ਕਿਸੇ ਨੇ ਕਿਹਾ ਵੇਖ ਪ੍ਰਕਿਰਤੀ ਕਿੰਨੀ ਸੋਹਣੀ ਹੈ, ਚੰਦਰਮਾ ਕਿੰਨਾ ਸੋਹਣਾ, ਅਤੇ ਉਹ ਕਹਿੰਦਾ ਹਾਂ ਮਾਂ ਰੋਟੀ ਵਰਗਾ ਗੋਲ ਹੈ। ਉਹਨੂੰ ਪ੍ਰਕਿਰਤੀ ਨਹੀਂ ਲੱਭ ਰਹੀ, ਉਹਨੂੰ ਆਪਣੀ ਭੁੱਖ ਲੱਭ ਰਹੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹਦੇ ਅੰਦਰ ਤੇਰੇ ਦਰਸ਼ਨ ਦੀ ਪਿਆਸ ਜਾਗਦੀ ਹੈ, ਉਹਨੂੰ ਹੋਰ ਕੁਝ ਨਹੀਂ ਚੰਗਾ ਲੱਗਦਾ।
ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੈ, ਹਉ ਤੇ ਸਵਿਟੋ ਬਲ ਬਲ ਘੁੰਮ ਗਈ ਆ।
ਮੈਂ ਕੁਰਬਾਨ ਜਾਵਾਂ, ਬਲਹਾਰ ਜਾਵਾਂ, ਪਰ ਮਿਲਾਵੇ ਮੈਨੂੰ ਮੇਰੇ ਖਸਮ ਨਾਲ। ਇਹ ਨਾ ਹੋਵੇ ਵੀ ਮੈਂ ਮਿਲਾਉਣ ਵਾਲੇ ਨਾਲ ਹੀ ਜੁੜ ਕੇ ਰਹਿ ਜਾਂ। ਕੋਈ ਮਿਲਾ ਦੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗਿਆ ਗੁਰਸਿੱਖਾਂ ਮਨ ਮਿੱਠਾ। ਕੋਈ ਜਨ ਹਰ ਸਿਓ ਦੇਵੈ ਜੋਰ, ਧੰਨ ਉਹ ਮੈਂ ਉਹਦੇ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰਦਿਆਂ, ਪਰ ਮਿਲਣਾ ਮੈਂ ਖਸਮ ਦੇ ਨਾਲ ਹੈ, ਸੁਹਾਗਣ ਮੈਂ ਕੰਤ ਦੀ ਬਣਨਾ ਹੈ। ਇਸ ਲਈ ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵੈ, ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵੈ। ਮਿਲਾਉਣ ਵਾਲਿਆ ਤੇਰਾ ਧੰਨਵਾਦ, ਸੁਣਾਉਣ ਵਾਲਿਆ ਤੇਰਾ ਧੰਨਵਾਦ, ਪਰ ਵਾਹਿਗੁਰੂ ਕਰੇ ਮੈਨੂੰ ਮੇਰਾ ਖਸਮ ਮਿਲ ਜਾਏ, ਮੈਂ ਆਪਣਾ ਆਪਾ ਕੁਰਬਾਨ ਕਰਦਿਆਂ।
ਅਨੇਕ ਜਨਮ ਕੇ ਵਿਛੜੇ ਜਨ ਮੇਲੇ, ਜਾ ਸਤ ਸਤ ਸਤਗੁਰ ਸਰਨ ਪਵਈਆ।
ਹਾਂ, ਇਹ ਵਿਛੋੜਾ ਉਦੋਂ ਮਿਟੇਗਾ ਜਦੋਂ ਸੱਚੇ 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 ਸਤਿਗੁਰ ਜੀ ਦੀ ਸ਼ਰਨ ਵਿੱਚ ਪੈ ਜਾਵਾਂਗੇ, ਇਹਦੇ ਤੋਂ ਬਿਨਾਂ ਇਹ ਵਿਛੋੜਾ ਨਹੀਂ ਮਿਟਣਾ।
ਸੇਜ ਏਕ ਏਕੋ ਪ੍ਰਭ ਠਾਕੁਰ, ਮਹਿਲ ਨ ਪਾਵੈ ਮਨਮੁਖ ਭਰਮਈਆ।
ਮਨਮੁਖਾ ਬੜਾ ਭਰਮ ਵਿੱਚ ਪੈ ਗਿਆ, ਇੱਕੋ ਹੀ ਸੇਜ ਉੱਤੇ ਤੇਰਾ ਖਸਮ ਬੈਠਾ, ਤੂੰ ਉਹਨੂੰ ਮਿਲਿਆ ਹੀ ਨਹੀਂ। ਜਿੰਦੇ ਕਿੱਡੇ ਵੱਡੇ ਭਰਮ ਵਿੱਚ ਦੁਬਦਾ ਚ ਬਾਹਰ ਢੂੰਡਣ ਜਾ ਰਹੀਆਂ ਵੀ ਰੱਬ ਬਾਹਰ ਲੱਭ ਜਾਏਗਾ, ਅਸਮਾਨ ਤੋਂ ਲੱਭ ਜਾਏਗਾ, ਪਹਾੜਾਂ ਤੋਂ ਲੱਭ ਜਾਏਗਾ, ਨਦੀਆਂ ਤੋਂ ਲੱਭ ਜਾਏਗਾ। ਸੇਜ ਏਕ ਏਕੋ ਪ੍ਰਭ ਠਾਕੁਰ, ਇੱਕੋ ਹੀ ਖਸਮ ਹੈ ਤੇ ਤੇਰੀ ਸੇਜ ਉੱਤੇ ਹੈ। ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੁੱਤੀ ਪਿਰ ਸੱਦ ਜਾ ਗੰਤਾ, ਤੇ ਸੁੱਤੀਏ ਹੋਈਏ ਗਫਲਤ ਵਿੱਚ, ਸੰਸਾਰੀ ਨਸ਼ੇ 'ਚ ਅੰਨੀਏ ਹੋਈਏ, ਹੰਕਾਰ ਵਿੱਚ, ਮੋਹ ਮਾਇਆ ਮਦ ਵਿੱਚ। ਪੀਓ ਮਦਰੋ ਧਨ ਮਤਵੰਤਾ, ਧਨ ਜਾਗੈ ਜਾਂ ਫਿਰ ਬੋਲਨਤਾ। ਕੰਤ ਤੇ ਤੇਰੇ ਨਾਲ ਵਸਿਆ ਹੋਇਆ ਤੇ ਕਮਲੀਏ ਤੂੰ ਭਰਮ ਵਿੱਚ ਗੁਆਚ ਗਈ ਹੈ।
ਗੁਰ ਗੁਰ ਕਰਤ ਸਰਣ ਜੇ ਆਵਾ, ਪ੍ਰਭ ਆਏ ਮਿਲਾ ਖਿਨ ਢੀਲ ਨ ਪਈਆ।
ਇੱਕ ਮਿੰਟ ਢਿੱਲ ਨਹੀਂ ਲਾਉਂਦਾ, ਵਾਹਿਗੁਰੂ ਮਿਲ ਜਾਂਦਾ। ਪਰ ਜੇ ਗੁਰੂ 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 ਕਰਕੇ ਸ਼ਰਨ ਵਿੱਚ ਆ ਜਾਏ, ਗੁਰ ਗੁਰ ਕਰਕੇ ਜੇ ਸ਼ਰਨ 'ਚ ਆ ਜਾਏ ਨਾ, ਤੇ ਉਹ ਮਿਲਦਿਆਂ ਇੱਕ ਛਿਨ ਢਿੱਲ, ਕਿਉਂਕਿ ਬਾਹਰੋਂ ਥੋੜ੍ਹੀ ਆਉਣਾ, ਅੰਦਰ ਹੀ ਬੈਠਾ ਹੋਇਆ, ਅਸਲ ਵਿੱਚ ਵਰਤੀ ਹੋ ਰਿਹਾ, ਤੂੰ ਭਰਮ ਵਿੱਚ ਪਈ ਹੋਈ ਹੈ, ਤੇ ਭਰਮ ਤਾਂ ਕੱਟਿਆ ਜਾਏਗਾ। ਗੁਰਪ੍ਰਸਾਦ ਭਰਮ ਕਾ ਨਾਸ। ਇਸ ਵਾਸਤੇ ਬਚਨ ਕਿਹਾ, ਗੁਰ ਗੁਰ ਕਰਤ ਸ਼ਰਨ ਜੇ ਆਵੇ, ਗੁਰੂ ਗੁਰੂ ਤੇ ਗੁਰੂ ਗੁਰੂ ਕਰਨ ਵਾਲਿਓ, ਇਹ ਜ਼ਰੂਰ ਨਾਲ ਦ੍ਰਿੜ ਕਰਿਓ ਵੀ ਗੁਰੂ ਬਿਨਾ ਮੈਂ ਨਾਹੀਂ ਹੋਰ, ਗੁਰੂ ਬਿਨਾ ਮੈਂ ਨਾਹੀਂ ਹੋਰ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ। ਦ੍ਰਿੜ ਕਰਿਓ, ਗੁਰ ਗੁਰ ਕਰਤ ਸ਼ਰਨ ਜੇ ਆਵੇ, ਗੁਰੂ ਗੁਰੂ ਜ਼ਰੂਰ ਕਰਿਓ, ਪਰ ਨਾਲ ਇਹ ਵੀ ਹਿਰਦੇ ਚੁੱਕਰ ਲਿਓ ਵੀ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਉਹ ਮਿਲਾਉਣ ਵਾਲਾ। ਦੁਕਾਨਾਂ ਖੋਲ੍ਹ ਕੇ ਬੜੇ ਬੈਠੇ ਹੋਈ ਹੋ, ਭਟਕਣਾ ਜਾਇਓ, ਲੁਟੇਰੇ ਲੁੱਟ ਰਹੇ ਆ, ਸ਼ੋਸ਼ਣ ਹੋ ਰਿਹਾ। ਇਸ ਵਾਸਤੇ ਇਹ ਜ਼ਰੂਰ ਦ੍ਰਿੜ ਕਰਨਾ ਕਿ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ, ਗੱਜ ਕੇ ਕਹਿਓ, ਗੁਰੂ ਬਿਨਾਂ ਮੈਂ ਤੁਮੇ ਛਾਡ ਕੋਈ, ਆਹ ਜ਼ਰੂਰ ਦ੍ਰਿੜ ਕਰਨਾ। ਜਦੋਂ ਗੁਰੂ ਗੁਰੂ ਜਪਦਾ ਤੇ ਖਿੰਨ ਢਿੱਲ ਮੇਰਾ ਸਾਹਿਬ ਮਿਲਦਿਆਂ ਨਹੀਂ ਲਾਉਂਦਾ।
ਕਰ ਕਰ ਕਿਰਿਆ ਚਾਰ ਵਧਾਏ, ਮਨ ਪਾਖੰਡ ਕਰਮ ਕਪਟ ਲੋਭਈਆ।
ਹਾਂ, ਕਰਮ ਕਾਂਡ ਬਥੇਰੇ ਲੋਕੀ ਕਰ ਰਿਹਾ। ਕੋਈ ਕਹਿੰਦਾ ਤੂੰ ਏਦਾਂ ਆਈ, ਤੂੰ ਨੰਗੇ ਪੈਰੀ ਆਈ, ਤੂੰ ਢਿੱਡੋਂ ਭੁੱਖਾਂ ਆਈ, ਤੂੰ ਕੱਪੜਿਆਂ ਤੋਂ ਵਿਹੂਣਾ ਆਈ, ਬੜੇ ਕਰਮ ਕਾਂਡ ਕਰ ਰਿਹਾ। ਇਹ ਸਾਰੇ ਕਰਮ ਕਾਂਡ ਕੀ ਹੈ? ਇਹ ਪਖੰਡ ਹਨ, ਮਨ ਪਾਖੰਡ ਕਰਮ ਕਪਟ ਲੁਭਈਆ। ਕਪਟ ਮਤਲਬ ਧੋਖਾ, ਬਾਹਰੋਂ ਕੁਝ ਦਿਸ ਰਿਹਾ, ਅੰਦਰੋਂ ਕੁਝ ਹੈ, ਤੇ ਸਭ ਕੁਝ ਲੋਭ ਕਰਕੇ ਹੋ ਰਿਹਾ। ਇਸ ਕਰਕੇ ਕਰਮ ਕਾਂਡ ਦੇ ਪਖੰਡ ਵਿੱਚ ਨਾ ਫਸ ਜਾਵੀ।
ਬੇਸਵਾ ਕਾ ਘਰ ਬੇਟਾ ਜਨਮਿਆ, ਪਿਤਾ ਤਾਹੇ ਕਿਆ ਨਾਮ ਸਦਈਆ।
ਏਦਾਂ ਦੇ ਮਨੁੱਖ ਜਿਹੜੇ ਦਰ ਦਰ ਤੇ ਭਟਕਣ ਵਾਲੇ ਆ ਨਾ, ਪਖੰਡੀਆਂ ਦੇ ਜਾਲ ਚ ਫਸੇ ਹੋਏ, ਮਹਾਰਾਜ ਕਹਿੰਦੇ ਉਹਨਾਂ ਦੀ ਹਾਲਤ ਏਦਾਂ ਜਿਵੇਂ ਬੇਸਵਾ ਦੇ ਘਰ ਪੁੱਤਰ ਜੰਮਿਆ ਹੋਵੇ, ਤੇ ਉਹਦਾ ਪਿਓ ਕੌਣ ਹੋਏਗਾ? ਫਿਰ ਜਿਹੜੇ ਖਸਮ ਛੋੜ ਦੂਜੇ ਲੱਗੇ ਆ ਨਾ, ਉਹ ਗੁਰੂ ਕੇ ਪਿਆਰ ਵਾਲੇ ਸਿੱਖੋ, ਹੱਥ ਜੋੜ ਕੇ ਬੇਨਤੀ ਆ, ਵੇਖੋ ਕੀ ਹਸ਼ਰ ਸਾਹਮਣੇ ਆ ਰਿਹਾ। ਜਿਹਨਾਂ ਨੂੰ ਲੋਕੀ ਪਿਤਾ ਪਿਤਾ ਕਹਿੰਦੇ ਸਨ, ਉਹਨਾਂ ਨੂੰ ਸੰਸਾਰੀ ਅਦਾਲਤਾਂ ਨੇ ਕਿਹੜੇ ਸਿੱਕੇ ਉੱਤੇ ਟੰਗਿਆ। ਇਸ ਵਾਸਤੇ ਸਾਹਿਬ ਸਾਨੂੰ ਸੁਚੇਤ ਕਰਦੇ ਆ ਕਿ ਇੱਕ ਅੱਧੇ ਦਾ ਹਸ਼ਰ ਨਾ ਵੇਖੋ, ਤੁਸੀਂ ਜਾਗੋ ਤੇ ਤੁਸੀਂ ਕਹੋ ਗੁਰੂ ਬਿਨਾਂ ਮੈਂ ਨਾ ਹੀ ਹੋਰ। ਜੇ ਭਟਕਦੇ ਰਹਿ ਗਏ ਤੇ ਉਹਨਾਂ ਲੋਕਾਂ ਦੀ ਹਾਲਤ ਬੇਸਵਾ ਦੇ ਪੁੱਤਰ ਵਰਗੀ ਹੈ, ਜਿਹੜੀ ਜਿਸਮ ਵੇਚਣ ਵਾਲੀ ਹੈ ਨਾ ਲੋਭ ਵਾਸਤੇ, ਉਹਦਾ ਕੰਤੀ ਕੋਈ ਨਹੀਂ, ਪਤਾ ਨਹੀਂ ਕਿੰਨਿਆਂ ਕੁ ਨੂੰ ਵੇਚਦੀ ਹੈ। ਇਸ ਤਰ੍ਹਾਂ ਦੀ ਹਾਲਤ ਹੈ ਜਿਹੜੇ ਉਹਨਾਂ ਭਟਕਦਿਆਂ ਹੋਇਆਂ ਦੇ ਪਿੱਛੇ ਲੱਗੇ ਹੋਏ ਆ। ਫਿਰ ਉਹਨਾਂ ਦਾ ਕੀ ਕੋਈ ਪਿਤਾ ਦਾ ਨਾਮ ਦੱਸੇਗਾ, ਭਾਵ ਉਹਨਾਂ ਦਾ ਵਾਰਸ ਕੌਣ ਬਣੇਗਾ?
ਪੂਰਬ ਜਨਮ ਭਗਤ ਕਰ ਆਏ, ਗੁਰ ਹਰ 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 ਭਗਤ ਜਮਈਆ।
ਗੁਰਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਪਾਈ। ਇਹ ਕਿਤੇ ਪੂਰਵਲੇ ਕਰਮਾਂ ਕਰਕੇ ਦੇਹੀ ਮਿਲੀ ਹੈ ਭਾਈ। ਗੁਰੂ ਗੁਰੂ ਜਪੋ, ਭਾਗਾਂ ਵਾਲੇ ਹੋ, ਤੁਹਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਮਿਲੀ ਹੈ। ਇਸ ਵਾਸਤੇ ਕਿਤੇ ਨਾ ਭਟਕਣਾ, ਉਹ ਕਰਮਾਂ ਕਰਕੇ ਮਿਲੇ ਹੋਏ ਇਸ ਦੇਹੀ ਨੂੰ ਸਫਲ ਕਰਨਾ।
ਭਗਤ ਭਗਤ ਕਰਤੇ ਹਰ ਪਾਇਆ, ਜਾ ਹਰ 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 ਨਾਮ ਸਮਈਆ।
ਉਹ ਗੁਰੂ ਗੁਰੂ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਵਾਹਿਗੁਰੂ ਪਾ ਲਿਆ, ਤੇ ਏਦਾਂ ਉਹਨੂੰ ਜਪਦਿਆਂ ਜਪਦਿਆਂ ਹਰੀ ਵਿੱਚ ਸਮਾ ਗਏ।
ਪ੍ਰਭ ਆਣ ਆਣ ਮਹਿੰਦੀ ਪੀਸਾਈ, ਆਪੇ ਘੋਲ ਘੋਲ ਅੰਗ ਲਈਆ।
ਮੇਰੇ ਕੰਤ ਨੇ ਨਾ ਮੈਨੂੰ ਸ਼ਿੰਗਾਰਨ ਵਾਸਤੇ, ਦੁਨਿਆਵੀ ਤੌਰ ਤੇ ਕੰਤ ਨੇ ਮਿਲਣਾ ਹੋਵੇ ਉਹਦੇ ਤੋਂ ਪਹਿਲਾਂ ਮਹਿੰਦੀ ਦੇ ਸ਼ਿੰਗਾਰ ਕਰਦੇ। ਮੇਰੇ 100 ਕੰਤ ਨੇ ਆਪ ਆ ਕੇ ਮੈਨੂੰ ਸ਼ਿੰਗਾਰਨ ਵਾਸਤੇ ਮੇਰੇ ਗੁਣਾਂ ਦੀ ਮਹਿੰਦੀ ਲਾਈ, ਤੇ ਮੇਰਾ ਸੋਹਣਾ ਸੁੰਦਰ ਗੁਣਵੰਤੀ ਦਾ ਸ਼ਿੰਗਾਰ ਕੀਤਾ।
ਜਿਨ ਕੋ ਠਾਕੁਰ ਕਿਰਪਾ ਧਾਰੀ ਬਾਹ ਪਕੜ ਨਾਨਕ ਕੱਢ ਲਈਆ।
ਜਿਨ੍ਹਾਂ ਉੱਤੇ ਸਾਹਿਬ ਨੇ ਕਿਰਪਾ ਕੀਤੀ, ਦਇਆ ਹੋਈ, ਵਾਹਿਗੁਰੂ ਦੀ ਰਹਿਮਤ ਹੋਈ, ਉਹਨਾਂ ਨੂੰ ਬਾਂਹ ਫੜ ਕੇ ਨਿਗਰਿਆਂ ਹੋਇਆਂ ਨੂੰ ਸਤਿਗੁਰੂ ਜੀ ਨੇ ਦਲਦਲ ਵਿੱਚੋਂ ਕੱਢ ਲਿਆ, ਰਸਾਤਲ ਵਿੱਚੋਂ ਕੱਢ ਲਿਆ ਸਾਧ ਸੰਗਤ। ਸੋ ਇਹ ਦਿਖਾਵੇ ਦੀ ਰਸਾਤਲ ਵਿੱਚ ਅਸੀਂ ਨਾ ਪਈਏ, ਅਰਦਾਸ ਸਾਹਿਬ ਦੇ ਚਰਨਾਂ 'ਚ ਕਰੀਏ, ਮਹਾਰਾਜ ਜੀ ਬਾਂਹ ਪਕੜ ਗੁਰ ਕੱਢਿਆ ਸੇ ਉਤਰਿਆ ਪਾਰ, ਇੱਦਾਂ ਸਾਡਾ ਉਧਾਰ ਕਰੋ ਮਹਾਰਾਜ, ਸਾਨੂੰ ਕੱਢ ਲਵੋ। ਸਾਰਿਆਂ ਦੀ ਸਾਹਿਬ ਅਰਦਾਸ ਪ੍ਰਵਾਨ ਕਰਨ। ਜੋ ਲੜੀਵਾਰ ਸ਼ਬਦ ਚੱਲ ਰਿਹਾ ਉਹ ਦੋ ਚਾਰ ਮਿੰਟਾਂ ਵਿੱਚ ਅਖਰੀ ਵਿਚਾਰ ਸਮਝਣ ਦਾ ਯਤਨ ਕਰੀਏ।
ਸੋਹੀ ਮਹੱਲਾ ਪੰਜਵਾ ਜੀਵਤ ਮਰੈ ਬੁੱਝਾ ਪ੍ਰਭ ਸੋਏ ਤਿਸ ਜਾਣ ਕਰਮ ਪ੍ਰਾਪਤ ਹੋਏ।
ਉਹ ਬਖਸ਼ਿਸ਼ਾਂ ਦੇ ਪਾਤਰ ਬਣਦੇ ਨੇ ਜਿਹੜੇ ਜਿਉਂਦੇ ਜੀ ਨਿੱਜ ਨੂੰ ਮਾਰਦੇ ਆ ਤੇ ਫਿਰ ਉਹ ਗੁਰੂ ਦੇ ਮਾਰਗ ਨੂੰ ਸਮਝਦੇ। ਮੈਂ ਫਿਰ ਬੇਨਤੀ ਕਰ ਰਿਹਾ ਸੀ ਬਾਬਾ ਦੀਪ ਸਿੰਘ ਜੀ ਦੀ, ਜਿਉਂਦੇ ਜੀ ਜਿਹੜੇ ਆਪਣੇ ਆਪੇ ਨੂੰ ਅਰਪਣ ਕਰਦੇ ਆ, ਅਸਲ 'ਚ ਉਹਨਾਂ ਦਾ ਹੀ ਮੋਇਆ ਪ੍ਰਵਾਨ ਹੁੰਦਾ। ਜਿਨ੍ਹਾਂ ਨੂੰ ਜਿਉਂਦੇ ਜੀ ਮਰਨਾ ਨਹੀਂ ਆਇਆ, ਉਹ ਸੰਸਾਰ ਉੱਤੇ ਕਿੰਨੇ ਹੀ ਮਿਟ ਗਏ, ਕੋਈ ਨਾਂ ਨਹੀਂ ਲੈਂਦਾ ਸਾਧ ਸੰਗਤ, ਉਹੀ ਪ੍ਰਵਾਨ ਚੜ੍ਹਦੇ ਹਨ।
ਸੁਣ ਸਾਜਣ ਦੁੱਤਰ ਤਰੀਆ ਮਿਲ ਸਾਧੂ ਹਰ ਨਾਮ ਉਚਰੀਆ।
ਸੁਣੋ ਗੁਰਸਿੱਖੋ, ਇਹ ਦੁੱਤਰ ਭਿਆਨਕ ਸਮੁੰਦਰ ਨੂੰ ਕਿਵੇਂ ਤਰਨਾ? ਮਿਲ ਸਾਧੂ ਹਰ ਨਾਮ ਉਚਰੀਆ। ਜਦੋਂ ਅਸੀਂ ਸੰਗਤ ਵਿੱਚ ਮਿਲ ਕੇ ਨਾਮ ਜਪਾਂਗੇ ਤੇ ਫਿਰ ਇਹ ਭਿਆਨਕ ਸਾਗਰ ਜਿਹੜੀਆਂ ਛੱਲਾਂ ਸਾਨੂੰ ਆਪਣੀ ਲਪੇਟ 'ਚ ਲੈ ਰਹੀਆਂ ਪਲ ਪਲ ਉੱਤੇ, ਫਿਰ ਅਸੀਂ ਇਹਨਾਂ ਤੋਂ ਬਚ ਸਕਾਂਗੇ।
ਰਹਾਓ ਇੱਕ ਬਿਨਾ ਦੂਜਾ ਨਹੀਂ ਜਾਨ, ਘਾਟ ਘਾਟ ਅੰਤਰ ਪਾਰ ਬ੍ਰਹਮ ਪਛਾਨ।
ਇਹ ਦ੍ਰਿੜ ਕਰਨਾ ਜ਼ਰੂਰ, ਏਕ ਬਿਨਾ ਦੂਜਾ ਨਹੀਂ ਜਾਨ, ਏਕ ਬਿਨਾ ਦੂਜਾ ਨਹੀਂ ਜਾਨ, ਘੱਟ ਘੱਟ ਅੰਤਰ ਪਾਰ ਬ੍ਰਹਮ ਪਛਾਨ। ਠੀਕ ਹੈ, ਸਾਰਿਆਂ ਵਿੱਚ ਵਾਹਿਗੁਰੂ ਜੀ ਵੇਖਣਾ, ਪਰ ਇਹ ਜ਼ਰੂਰ ਦ੍ਰਿੜ ਕਰਨਾ ਵੀ ਹੈ ਇੱਕੋ ਹੀ ਹੈ, ਕੋਈ ਦੂਜਾ ਨਹੀਂ ਹੈ। ਦੂਸਰੇ ਨੂੰ ਨਹੀਂ ਮੈਂ ਜਾਣਦਾ, ਪਾਏ ਗਏ ਜਬ ਤੇ ਤੁਮਰੇ, ਸਾਰੀ ਕਾਇਨਾਤ ਵਿੱਚੋਂ ਰਮਿਆ, ਇੱਕ ਨੂੰ ਹੀ ਚੀਨਣਾ ਹੈ।
ਜੋ ਕਿਛ ਕਰੈ ਸੋਈ ਭਲ ਮੰਨ, ਆਦਿ ਅੰਤ ਕੀ ਕੀਮਤ ਜਾਨ।
ਜਿਹੜਾ ਰਜ਼ਾ ਵਿੱਚ ਚੱਲਦਾ ਹੈ, ਅਸਲ 'ਚ ਉਹੀ ਆਦਿ ਤੇ ਅੰਤ ਜਿਹੜਾ ਸਹਾਈ ਵਾਹਿਗੁਰੂ ਹੈ, ਉਹਦੀ ਕਦਰ ਜਾਣਦਾ ਹੈ।
ਕਹੋ ਨਾਨਕ ਤਿਸ ਜਾਣ ਬਲਿਹਾਰੀ, ਜਾ ਕਾ ਹਿਰਦੈ ਵਸ ਹੈ ਮੁਰਾਰੀ।
ਉਹਨਾਂ ਤੋਂ ਦਾਸ ਨਾਨਕ ਬਲਿਹਾਰ ਜਾਂਦਾ ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਵਸਿਆ ਹੋਇਆ। ਅੰਦਰ ਦੇ ਵਿਕਾਰਾਂ ਨੂੰ ਮਾਰਨ ਵਾਲਾ ਮੇਰਾ ਪਰਮੇਸ਼ਰ ਜਿਨ੍ਹਾਂ ਦੇ ਹਿਰਦੇ 'ਚ ਵਸਿਆ, ਉਹਨਾਂ ਤੋਂ ਬਲਿਹਾਰ ਜਾਂਦਾ ਨਾਨਕ ਦਾ ਸਾਹਿਬ। ਇਹ ਗੱਲ ਕਹਿ ਰਹੇ ਨੇ ਸਾਧ ਸੰਗਤ। ਸੋ ਅਰਦਾਸ ਕਰੀਏ, ਸੱਚੇ ਪਾਤਸ਼ਾਹ ਕਰ ਕਿਰਪਾ, ਵਸੋ ਮੇਰੇ ਹਿਰਦੈ ਹੋਏ ਸਹਾਈ ਆਪ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਬਿਲਪ ਕਰੈ ਚਾਤਰਕ ਕੀ ਨਿਆਈ। ਇਹ ਵੈਰਾਗ, ਇਹ ਤੜਪ, ਇਹ ਪ੍ਰੇਮ, ਇਹ ਚਾਹਤ ਸਾਡੇ ਹਿਰਦੇ ਵਿੱਚ ਵੀ ਪੈਦਾ ਹੋਵੇ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਸਾਨੂੰ ਵੀ ਇਹ ਪਿਆਸ ਲੱਗੇ, ਅਸੀਂ ਇਸ ਨਿਰਮਲ ਬੂੰਦ ਦੇ, ਇਸ ਝਿਮ ਝਿਮ ਬਰਸਿਆ ਅੰਮ੍ਰਿਤ ਧਾਰਾ ਦੇ ਕਦਰਦਾਨ ਬਣ ਸਕੀਏ। ਅੰਮ੍ਰਿਤ ਧਾਰਾ ਬਰਸ ਰਹੀ ਹੈ ਪਰ ਪ੍ਰਤੀਤ ਨਹੀਂ ਆ ਰਹੀ, ਕਦਰਦਾਨ ਨਹੀਂ ਬਣ ਰਹੇ। ਕਦਰਦਾਨ ਉਹ ਬਣਦਾ ਜਿਹਨੂੰ ਸਵਾਂਤੀ ਬੂੰਦ ਦੀ ਭੁੱਖ ਹੈ, ਪਿਆਸ ਹੈ ਗੁਰਮੁਖੋ। ਸੋ ਸਾਹਿਬ ਸਾਰਿਆਂ ਉੱਤੇ ਬਖਸ਼ਿਸ਼ ਕਰਨ, ਆਪਣੀ ਰਹਿਮਤ ਦੇ ਨਾਲ ਨਿਵਾਜਣ, ਭੁੱਲਾਂ ਬਖਸ਼ੋ, ਅਸੀਸ ਦਿਓ। 27 ਤਰੀਕ ਨੂੰ ਬਹੁਤ ਵੱਡੇ ਪੱਧਰ 'ਤੇ ਅੰਮ੍ਰਿਤ ਸੰਚਾਰ ਹੋਣਾ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ। ਆਪ ਜੀ ਨੇ ਗੁਰੂ ਦੇ ਜਹਾਜ਼ੇ ਚੜ੍ਹ ਕੇ ਮਨ ਤਨ ਧਨ ਗੁਰੂ ਨੂੰ ਅਰਪਣ ਕਰਕੇ ਉਸ ਰੰਗ 'ਚ ਆਪਣੇ ਆਪ ਨੂੰ ਰੰਗਣ ਦਾ ਯਤਨ ਕਰਨਾ ਜਿਹਦੇ 'ਚ ਬਾਬਾ ਦੀਪ ਸਿੰਘ ਰੰਗੇ ਗਏ ਅਤੇ ਸਿੱਖ ਰੰਗੇ ਗਏ। ਅਸੀਸ ਦਿੰਦੇ ਸਭ ਪਿਆਰ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਹੋ ਨਾਨਕ ਤਿਸ ਜਨ ਬਲਿਹਾਰੀ, ਜਾ ਕਾ ਹਿਰਦੈ ਵਸ ਹੈ ਮੁਰਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।